काजी अर बिरद बादक सुनियो गुरु निज शरोन अत साचिंत चित मैं भये बैठे अंतर मोन।
वाहिगुरु जी का खालसा वाहिगुरु जी की फतेह। तू सुल्तान कहा हो मियां तेरी कवन बड़ाई जो तू देहे सो कहा स्वामी मैं मूर्ख कहन ना जाई तेरे गुण गावा देहे बुझाई जैसे सच मैं रहो रजाई दसों पातशाहियां दी आत्मक जाग दी जोत हाजरा हजूर राजान राज पानान पान देवान देव उपमा महान शब्द गुरु श्री गुरु ग्रंथ साहिब जी महाराज जी दे पावन चरणा च जुड़ बैठी बहुत ही सत्कार योग सन्मान योग गुरु का खास रूप गुरु खालसा साध संगत नेता प्रति गुरु चरणा च जुड़ के हाजरियां भर के सतगुरु जी का पावन पवित्र इतिहास बहुत ही श्रद्धा भावना सत्कार सहित आप जी सरवण कर रहे हो। दया निध कृपालु सतगुरु श्री गुरु हरगोबिंद साहब जी महाराज जी की पावन जीवन कथा की लड़ीवार कथा चल रही है। लाहौर का रहने वाला काजी रुस्तम खां सतगुरु गुरु हरगोबिंद साहब छेवें पातशाह जी महाराज जी नूं सतगुरां दा ही घोड़ा जो बादशाह शाह जहान ने खोया सी सतगुरां नूं ही देख के महाराज सच्चे पातशाह जी कोलो 10,000 रुपये लैने ठहराए ने। सतगुरां ने वचन किया काजी साहब कुछ रोज ठहर के तुहानूं ये पैसे देंगे। एक घोड़ा नवा निरोआ हो गया जिहो जी काया इहदी पहला निरोग सी उसे तरह की हो गई। सतगुरु जी हुण इस घोड़े ते चढ़ के शिकार भी खेडदे ने। काजी कुछ दिन बीते ते पैसे लैण वास्ते आया सतगुरां ने फेरे नूं वचन कीता काजी साहब कुछ दिन ठहर के आउणा। एक दिन दीवान विच भी आके ने सतगुरां कोलों पैसों की मंग कीती। सतगुरु जी आख्या काजी साहब तुहाडे पैसे किते नहीं जांदे। तो काजी चला गया कुछ गुस्से विच सी रोस विच सी। कुछ दिनों बाद दोपहर दे समय आया जदों सतगुरु जी बिराजे हुए सी। बाबा बुढ़ा साहब जी बाहर पहरे ते बैठे सन। बाबा जी कोल आया कहिंदा मैं गुरु साहब नूं मिलना। महाराज जी कहिंदे काजी जी इस वेले सतगुरु जी आराम कर रहे ने उहनां दे कोल तूं नहीं जा सकदा। शाम नूं जदों सतगुरां दा दीवान सजेगा फिर आई। पर काजी बहुत ज्यादा गुस्से विच कहिंदा मैं तां हुणे पैसे लैके जावांगा नहीं तां तुसीं दे दिओ। तुसीं भी तां गुरु दे कारदार हो। बाबा जी ने आख्या असीं बेचारे की हाँ असीं तां गुरु साहब दे हुक्म दे अधीन हाँ। जदों कुछ बहसबाजी काजी करन लगा ते गुस्से विच आ के कहिंदा मैं बादशाह नाल मिल के जे इदां पैसे नहीं देंदे गुरु जी ते जवाई बन के दमाद बन के लै लवां। जदों ए कबूल बोलिया काजी ने ते बाबा बुढ़ा साहब जी ने रोस विच आ के बचन कीता काजी तुमरो गुरदवाद बन जाए हैं। गुरु हरगोबिंद साहब छेवें पातशाह तेरे जवाई बन जाणगे। जे छेवें पातशाह तेरे जवाई बन गए उन्हां कोलों पैसे किवें मंगेगा। काजी अग दा भंबूला होया वापस मुड़ गया कहिंदा एक बार फिर आवांगा जे गुरु जी ने पैसे दे दिते ठीक है नहीं फिर बादशाह कोल शिकायत करांगा। ये बचन बाबा बुढ़ा साहब जी ने रसना तो कहा। ਇਧਰ ਛੇਵੇਂ ਪਾਤਸ਼ਾਹ ਜੀ ਅੰਦਰ ਬੈਠੇ ਸਾਰੇ ਬਚਨ ਸੁਣ ਰਹੇ ਸੀ। ਕਾਜੀ ਦਾ ਝਗੜਾ ਜੋ ਬਾਬਾ ਬੁੱਢਾ ਸਾਹਿਬ ਜੀ ਨਾਲ ਕਰ ਰਿਹਾ ਸੀ, ਉਹ ਸਾਰੀਆਂ ਗੱਲਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੰਦਰ ਬੈਠੇ ਸੁਣੀਆਂ ਸਨ। ਤੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਲੀਲਾ ਵਰਤਾ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਪਾਤਸ਼ਾਹ ਦਾ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਚ ਹਾਜ਼ਰੀ ਲਵਾਈਏ। ਆਪਣੀ ਮਨ ਬਿਰਤੀ ਦੀ ਹਾਜ਼ਰੀ ਗੁਰੂ ਚਰਨਾਂ ਚ ਲਵਾਉਂਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੁਏਰਾ ਕਾਜ਼ੀ ਅਰ ਬਿਰਦ ਬਾਦ ਕੋ ਸੁਣਿਓ ਗੁਰੂ ਨਿਜ ਸ਼ਰੋਨ।
ਕਾਜੀ ਤੇ ਬਾਬਾ ਬੁੱਢਾ ਸਾਹਿਬ ਜੀ ਵਿਚ ਆਪਸ ਵਿਚ ਜੋ ਗੱਲਾਂ ਹੋਈਆਂ ਹਨ, ਜੋ ਵਾਦ ਹੋਇਆ ਹੈ, ਜਿਵੇਂ ਕਾਜੀ ਨੇ ਬੋਲ ਬੋਲੇ ਤੇ ਅੱਗੋਂ ਬਾਬਾ ਬੁੱਢਾ ਸਾਹਿਬ ਜੀ ਨੇ ਜਿਵੇਂ ਜਵਾਬ ਦਿੱਤਾ ਕਾਜੀ ਨੂੰ, ਇਹ ਜਿਹੜਾ ਸਾਰਾ ਵਾਦ ਕਾਜੀ ਤੇ ਬਾਬਾ ਬੁੱਢਾ ਸਾਹਿਬ ਜੀ ਚ ਹੋਇਆ ਹੈ, ਉਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੰਦਰ ਬੈਠੇ ਸਨ। ਅੰਦਰ ਬੈਠੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਾਰਾ ਵਾਦ ਸੁਣਿਆ ਹੈ।
ਅਤ ਸਚਿੰਤ ਚਿਤ ਮੈਂ ਬਏ ਬੈਠੇ ਅੰਤਰ ਮੋਨ।
ਸਤਿਗੁਰੂ ਜੀ ਬੜੀ ਭਾਰੀ ਚਿੰਤਾ ਵਿੱਚ ਹੋ ਗਏ ਜਦੋਂ ਬਾਬਾ ਬੁੱਢਾ ਸਾਹਿਬ ਦਾ ਬਚਨ ਸੁਣਿਆ ਨਾ, ਕਿ ਬਾਬਾ ਜੀ ਨੇ ਬਚਨ ਕਰ ਦਿੱਤਾ ਕਿ ਤੇਰੇ ਗੁਰੂ ਸਾਹਿਬ ਦਮਾਦ ਬਣ ਜਾਣਗੇ। ਤੇ ਇਹ ਬਾਬਾ ਬੁੱਢਾ ਸਾਹਿਬ ਦਾ ਬਚਨ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਚਿੰਤਾ ਧੁਰ ਹੋ ਗਏ, ਸਚਿੰਤ ਚਿੰਤਾ ਦੇ ਸਹਿਤ ਹੋ ਗਏ। ਔਰ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਪਲੰਘੇ ਤੇ ਬੈਠੇ ਚੁੱਪ ਕਰਕੇ ਸੋਚ ਰਹੇ ਹਨ।
ਚੋਪਈ ਇਹ ਕਿਆ ਬਿਰਦ ਮੁਖ ਬਾਕ ਬਖਾਨਾ, ਕਾਜ਼ੀ ਕੋ ਦਮਾਦ ਮੁਝ ਠਾਨਾ।
ਛੇਵੇਂ ਪਾਤਸ਼ਾਹ ਜੀ ਚੁੱਪ ਕਰਕੇ ਮਨ ਚ ਵਿਚਾਰ ਕਰਨ ਲੱਗੇ ਕਿ ਇਹ ਕੀ ਹੋਇਆ, ਇਹ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਮੁਖੋਂ ਕਿਸ ਤਰ੍ਹਾਂ ਦਾ ਬਚਨ ਕਰ ਦਿੱਤਾ। ਹੁਣ ਬਾਬਾ ਜੀ ਦਾ ਬਚਨ ਤਾਂ ਪੂਰਾ ਹੋ ਕੇ ਰਹਿਣਾ, ਜੋ ਰਸਨਾ ਤੋਂ ਕਰ ਦਿੰਦੇ ਨੇ ਪੂਰਾ ਹੁੰਦਾ, ਅਟਲ ਹੁੰਦਾ ਬਚਨ, ਬਾਬਾ ਜੀ ਦਾ ਇੱਕ ਸਾਧ ਬਚਨ ਅਟਲਾਦਾ। ਇਹ ਕਿਸ ਤਰ੍ਹਾਂ ਦਾ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਕਰ ਦਿੱਤਾ ਹੈ ਕਿ ਸਾਨੂੰ ਕਾਜੀ ਰੁਸਤਮ ਖਾਂ ਦਾ ਦਮਾਦ ਬਣਾ ਦਿੱਤਾ, ਇਹਦਾ ਜਵਾਈ ਬਣਨ ਦਾ ਬਚਨ ਕਰ ਦਿੱਤਾ ਹੈ।
ਝਗੜਤ ਲੜਤ ਸੁਕਰੋ ਦੇ ਉਪਾਇਓ, ਹਮ ਬੈਠੇ ਕੋ ਸਰਾਪ ਅਲਾਇਓ।
ਝਗੜਾ ਕਾਜੀ ਦੇ ਨਾਲ ਹੋਇਆ, ਲੜਾਈ ਕਾਜੀ ਦੇ ਨਾਲ ਹੋਈ ਹੈ ਬਾਬਾ ਬੁੱਢਾ ਸਾਹਿਬ ਜੀ ਦੀ, ਤੇ ਸਰਾਪ ਸਾਨੂੰ ਅੰਦਰ ਬੈਠਿਆਂ ਨੂੰ ਦੇ ਦਿੱਤਾ। ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਤਾਂ ਇੱਕ ਪ੍ਰਕਾਰ ਦਾ ਸਰਾਪ ਹੀ ਹੈ ਨਾ, ਮੁਸਲਮਾਨ ਦਾ ਜਵਾਈ ਬਣਨਾ ਪਵੇਗਾ, ਇਹ ਵੀ ਇੱਕ ਪ੍ਰਕਾਰ ਦਾ ਸਰਾਪ ਹੈ। ਤੋ ਸਤਿਗੁਰੂ ਜੀ ਕਹਿੰਦੇ ਝਗੜਾ ਕਾਜੀ ਸਾਹਿਬ ਨਾਲ ਹੋਇਆ, ਕਾਜੀ ਨੇ ਆ ਕੇ ਝਗੜਾ ਬਾਬਾ ਬੁੱਢਾ ਸਾਹਿਬ ਨਾਲ ਕੀਤਾ ਹੈ, ਔਰ ਸਰਾਪ ਬਾਬਾ ਬੁੱਢਾ ਸਾਹਿਬ ਜੀ ਨੇ ਸਾਨੂੰ ਦੇ ਦਿੱਤਾ ਹੈ।
ਅਸਮੰਜਸ ਹਮ ਕੋ ਬਦ ਬਏ ਜੋ ਦਮਾਦ ਕਾਜ਼ੀ ਬਣ ਗਏ।
ਤਾਂ ਹੁਣ ਬੜੀ ਅਸਮੰਜਸ ਵਾਲੀ ਬਾਤ ਬਣ ਗਈ ਹੈ, ਸਮੱਸਿਆ ਵਾਲੀ ਗੱਲ ਬਣ ਗਈ ਹੈ ਕਿ ਹੁਣ ਅਸੀਂ ਕਾਜ਼ੀ ਦੇ ਦਮਾਦ ਬਣਾਂਗੇ, ਕਾਜ਼ੀ ਦੇ ਜਵਾਈ ਬਣਾਂਗੇ, ਇਹ ਤਾਂ ਚੰਗਾ ਨਹੀਂ ਨਾ। ਇਹ ਤਾਂ ਬੜੀ ਅਸਮੰਜਸ ਵਾਲੀ ਬਾਤ ਬਣ ਗਈ ਹੈ ਕਿ ਹੁਣ ਅਸੀਂ ਕਾਜ਼ੀ ਦੇ ਦਮਾਦ ਬਣ ਗਏ ਹਾਂ।
ਜਗ ਅਪਜਸ ਪਸਰੈ ਜੈ ਕਾ ਕਹੇ ਸਿੱਖ ਏਕੀ ਨਸਕਾ।
ਅਸੀਂ ਕਾਜੀ ਦੇ ਦਮਾਦ ਬਣ ਗਏ, ਕਾਜੀ ਦੇ ਜਵਾਈ ਬਣ ਗਏ, ਤੇ ਬੜੀ ਸਮੱਸਿਆ ਵਾਲੀ ਗੱਲ ਤਾਂ ਇਹ ਹੈ ਕਿ ਸਾਰੇ ਸੰਸਾਰ ਵਿੱਚ ਸਾਡਾ ਅਪਜਸ ਹੋਵੇਗਾ, ਸਾਰੇ ਲੋਕ ਸਾਡਾ ਅਪਜਸ ਕਰਨਗੇ, ਲੋਕ ਤੇ ਸਾਡੇ ਸਿੱਖ ਵੀ ਕਹਿਣਗੇ ਗੁਰੂ ਹਰਗੋਬਿੰਦ ਸਾਹਿਬ ਨੇ ਆਹ ਕੀ ਕੀਤਾ, ਕਾਜੀ ਦੇ ਜਵਾਈ ਬਣ ਗਏ ਨੇ। ਹੁਣ ਸਿੱਖਾਂ ਨੂੰ ਇਸ ਗੱਲ ਦਾ ਤਾਂ ਘੱਟ ਪਤਾ ਲੱਗਣਾ ਕਿ ਬਾਬਾ ਬੁੱਢਾ ਸਾਹਿਬ ਦਾ ਬਚਨ ਪੂਰਾ ਹੋਣਾ, ਪਰ ਲੋਕਾਂ ਨੇ ਅਪਜਸ ਕਰਨ ਲੱਗ ਪੈਣਾ, ਅਨਾਦਰ ਭਰੇ ਬੋਲ ਬੋਲਣ ਲੱਗ ਪੈਣੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹ ਕੀ ਕੀਤਾ ਹੈ।
ਮਾਤਾ ਸੁਨਤ ਕਹਿ ਕਿਆ ਬੈਨ।
ਸਿੱਖ ਬੋਲਣਗੇ ਉਹ ਵੱਖਰੀ ਗੱਲ, ਪਰ ਜਦੋਂ ਅਸੀਂ ਵਾਪਸ ਜਾਵਾਂਗੇ ਤੇ ਮਾਤਾ ਗੰਗਾ ਜੀ ਕੀ ਆਖਣਗੇ ਵੀ ਆ ਨਾਲ ਤੁਸੀਂ ਤੁਰਕ ਦੀ ਲੜਕੀ ਨੂੰ, ਤੁਰਕ ਦੀ ਕੰਨਿਆਂ ਨੂੰ ਕਿਵੇਂ ਲੈ ਆਇਓ। ਛੇਵੇਂ ਪਾਤਸ਼ਾਹ ਜੀ ਸੋਚ ਰਹੇ ਨੇ ਵੀ ਕਿਸ ਤਰ੍ਹਾਂ ਦੀ ਅਸਮੰਜਸ ਬਣੇਗੀ ਜੇ ਅਸੀਂ ਕਾਜੀ ਦੇ ਦਮਾਦ ਬਣਾਂਗੇ, ਸਿੱਖ ਕਹਿਣਗੇ ਗੁਰੂ ਸਾਹਿਬ ਨੇ ਆਹ ਕੀ ਕੀਤਾ। ਜਦੋਂ ਮਾਤਾ ਜੀ ਸੁਣਨਗੇ ਉਹ ਵੀ ਕੀ ਬੋਲਣਗੇ ਕੀ ਆਖਣਗੇ।
ਇੱਕ ਅਯੋਗਤਾ ਕਿਸੋਂ ਨਾ ਦੇਣ,
ਸਾਡੀ ਇਹੋ ਜੀ ਅਯੋਗਤਾ ਵੇਖਣਗੇ ਵੀ ਗੁਰੂ ਸਾਹਿਬ ਨੇ ਇਹ ਯੋਗ ਕੰਮ ਨਹੀਂ ਕੀਤਾ, ਅਯੋਗ ਕੀਤਾ, ਏਦਾਂ ਦੇ ਬੋਲ ਬੋਲਣਗੇ।
ਕਿਆ ਹਮ ਕਰੇ ਨਾ ਬਣੇ ਉਪਾਏ,
ਜੇ ਹੁਣ ਅਸੀਂ ਕੀ ਕਰੀਏ। ਇੱਧਰ ਬਾਬਾ ਬੁੱਢਾ ਸਾਹਿਬ ਦਾ ਬਚਨ ਹੋ ਗਿਆ ਜਿਹੜਾ ਅਟਲ ਹੋਣ ਵਾਲਾ ਹੈ, ਹੁਣ ਕੀ ਕਰੀਏ, ਸਾਨੂੰ ਕੋਈ ਉਪਾਅ ਨਜ਼ਰ ਨਹੀਂ ਆਉਂਦਾ। ਛੇਵੇਂ ਪਾਤਸ਼ਾਹ ਸੋਚ ਰਹੇ ਨੇ ਹੁਣ ਅਸੀਂ ਕੀ ਕਰੀਏ, ਸਾਨੂੰ ਕੋਈ ਉਪਾਅ ਕੋਈ ਜੁਗਤੀ ਨਜ਼ਰ ਨਹੀਂ ਪਈ ਆਉਂਦੀ।
ਸਭ ਜਗ ਮੈਂ ਅਪਵਾਦ ਚਲਾਏ,
ਸਾਰੇ ਜਗਤ ਵਿੱਚ ਸਾਡਾ ਅਪਵਾਦ ਚੱਲੇਗਾ, ਸਾਡੀ ਨਿੰਦਾ ਕਰਨਗੇ। ਛੇਵੇਂ ਪਾਤਸ਼ਾਹ ਦੀ ਲੋਕਾਂ ਨੇ ਬੜੀ ਨਿੰਦਾ ਕੀਤੀ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਚ ਉਹਦਾ ਜ਼ਿਕਰ ਕੀਤਾ ਹੈ, ਬਹੁਤ ਨਿੰਦਾ ਛੇਵੇਂ ਪਾਤਸ਼ਾਹ ਦੀ ਲੋਕਾਂ ਨੇ ਕੀਤੀ। ਉਹਨਾਂ ਇਹ ਵੀ ਜਦੋਂ ਮਾਤਾ ਜੀ ਨੂੰ ਬੀਬੀ ਕੌਲਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੈ ਕੇ ਆਏ ਨੇ, ਤੇ ਲੋਕਾਂ ਨੇ ਜਿੰਨਾ ਮੂੰਹ ਉਹਨੇ ਬਾਤਾਂ ਕੀਤੀਆਂ ਕਿ ਗੁਰੂ ਸਾਹਿਬ ਤੁਰਕਣੀ ਨੂੰ ਲੈ ਆਏ ਹਨ। ਸਤਿਗੁਰੂ ਜੀ ਜਾਣਦੇ ਸੀ ਆਉਣ ਵਾਲੇ ਸਮੇਂ ਚ ਅਪਵਾਦ ਹੋਣਾ, ਇਸ ਕਰਕੇ ਪਹਿਲਾਂ ਹੀ ਵਿਚਾਰ ਕਰ ਰਹੇ ਨੇ ਕਿ ਲੋਕ ਸਾਡਾ ਬੜਾ ਭਾਰੀ ਅਪਵਾਦ ਕਰਨਗੇ, ਅਪਜਸ ਕਰਨਗੇ, ਸਾਰੇ ਜਗਤ ਵਿੱਚ ਅਪਵਾਦ ਚੱਲੇਗਾ।
ਅਸ ਚਿਤਵਤ ਚਿਤ ਕਰ ਥਿਰ ਲੋਚਨ,
ਇਸ ਤਰ੍ਹਾਂ ਆਪਣੇ ਚਿਤ ਵਿੱਚ ਚਿਤ ਵਧਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਨੇਤਰ ਨੀਵੇਂ ਕੀਤੇ ਹੋਏ ਬੈਠੇ ਨੇ ਪਲੰਘੇ ਤੇ, ਔਰ ਮਨ ਹੀ ਮਨ ਵਿਚਾਰ ਕਰ ਰਹੇ ਹਨ।
ਇਹ ਸੋਚ ਬਸ ਸੋਚ ਵਿਮੋਚਨ,
ਸਤਿਗੁਰੂ ਜੀ ਅੱਜ ਆਪ ਸੋਚ ਬਸ ਹੋਏ ਨੇ। ਐਸੇ ਸਤਿਗੁਰੂ ਜਿਨ੍ਹਾਂ ਦੇ ਦਰਸ਼ਨ ਕਰਕੇ ਸੋਚਾਂ ਬਿਨਸ ਜਾਂਦੀਆਂ, ਜਿਨ੍ਹਾਂ ਦੇ ਦੀਦਾਰ ਕਰਕੇ ਸੋਚਾਂ ਬਿਨਸ ਜਾਂਦੀਆਂ ਨੇ, ਅੱਜ ਆਪ ਸੋਚ ਵੱਸ ਹੋ ਕੇ ਬੈਠੇ ਨੇ।
ਦੋਏ ਦਿਸ਼ ਤੇ ਅਤਿਸ਼ੈ ਕਠਿਨਾਏ, ਕੇ ਤਿਆਗੈ ਕੇ ਕਹੈ ਬਣਾਏ।
ਦੋਹਾਂ ਪਾਸਿਓ ਬੜੀ ਭਾਰੀ ਕਠਿਨਾਈ ਬਣ ਗਈ ਹੈ, ਦੋਹਾਂ ਪਾਸਿਓ ਬੜੀ ਵੱਡੀ ਕਠਿਨਾਈ ਸਮੱਸਿਆ ਬਣ ਗਈ ਹੈ ਕਿ ਕਿਹਦਾ ਬਚਨ ਮੰਨਣ ਤੇ ਕਿਹਦਾ ਨਾ ਮੰਨਣ। ਜੇ ਬਾਬਾ ਬੁੱਢਾ ਸਾਹਿਬ ਦਾ ਬਚਨ ਮੰਨਦੇ ਨੇ, ਉਹਨਾਂ ਦਾ ਬਚਨ ਪੂਰਾ ਕਰਦੇ ਨੇ, ਤੇ ਲੋਕਾਂ ਵਿੱਚ ਅਪਜਸ ਹੁੰਦਾ ਹੈ, ਤੇ ਜੇ ਲੋਕਾਂ ਦੇ ਅਪਜਸ ਕਰਕੇ ਬਾਬਾ ਬੁੱਢਾ ਸਾਹਿਬ ਦਾ ਬਚਨ ਨਹੀਂ ਮੰਨਦੇ, ਤੇ ਤਾਂ ਉਹਨਾਂ ਵਾਸਤੇ ਸਾਡੇ ਵਾਸਤੇ ਸਮੱਸਿਆ। ਕਿਉਂਕਿ ਮੇਰੀ ਬੰਧੀ ਭਗਤ ਛੁਡਾਵੈ, ਬੰਧ ਭਗਤ ਨਾ ਛੁਟੈ ਮੋਹਿ। ਭਗਤ ਬੰਨ ਲੈਣ ਫਿਰ ਛੁਡਾਉਣਾ ਔਖਾ ਹੋ ਜਾਂਦਾ, ਫਿਰ ਸਮੱਸਿਆ ਬਣ ਜਾਂਦੀ ਹੈ। ਸਤਿਗੁਰੂ ਜੀ ਵਿਚਾਰ ਕਰ ਰਹੇ ਮਨ ਹੀ ਮਨ ਕਿ ਦੋਹਾਂ ਪਾਸਿਓ ਬੜੀ ਭਾਰੀ ਅਤਿਸ਼ੈ ਕਠਿਨਾਈ ਬਣ ਗਈ ਹੈ, ਕਿਹਦਾ ਬਚਨ ਤਿਆਗੀਏ ਤੇ ਕਿਹਦਾ ਕਰੀਏ।
ਉਤੇ ਅਮੇਲ ਤੁਰਕਣੀ ਲਿਆਵਨ,
ਤੁਰਕਣੀ ਨੂੰ ਲੈ ਕੇ ਆਉਣਾ ਇਹ ਬੜਾ ਅਮੇਲ ਕੰਮ ਹੈ, ਨਾ ਮਿਲਣ ਵਾਲਾ ਕੰਮ ਹੈ ਕਿ ਤੁਰਕਣੀ ਨੂੰ, ਕਾਜੀ ਦੀ ਲੜਕੀ ਤੁਰਕਣੀ ਹੋਵੇਗੀ ਨਾ, ਤੇ ਉਸ ਤੁਰਕਣੀ ਨੂੰ ਲੈ ਕੇ ਆਉਣਾ ਇਹ ਬੜਾ ਵੱਡਾ ਭਾਰੀ ਅਮੇਲ ਹੋਵੇਗਾ।
ਇਤ ਬੜ ਸਿੱਕੋ ਬਾਕ ਹਟਾਵਨ,
ਜੇ ਇਧਰ ਬਹਾਨ ਗੁਰੂ ਕਾ ਸਿੱਖ ਹੈ, ਪੂਰਨ ਬ੍ਰਹਮ ਗਿਆਨੀ ਸਿੱਖ ਹੈ ਬਾਬਾ ਬੁੱਢਾ ਸਾਹਿਬ ਜੀ, ਤੇ ਉਹਨਾਂ ਦਾ ਬਚਨ ਹਟਾਉਣਾ, ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਮੋੜਨਾ, ਇਹ ਵੀ ਬੜੀ ਵੱਡੀ ਸਮੱਸਿਆ। ਮੋੜ ਨਹੀਂ ਸਕਦੇ
ਜਿਨਕੇ ਬਚਨ ਸੰਗ ਅਮ ਜਨਮੇ,
ਇਹੋ ਜੇ ਮਹਾਂਪੁਰਖ, ਇਹੋ ਜੇ ਮਹਾਨ ਤਤ ਬੇਤਾ, ਇਹੋ ਜੇ ਮਹਾਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੇ ਬਚਨਾਂ ਨਾਲ ਸਾਡਾ ਜਨਮ ਹੋਇਆ। ਛੇਵੇਂ ਪਾਤਸ਼ਾਹ ਸੋਚ ਰਹੇ ਵਿਚਾਰ ਕਰ ਰਹੇ ਕਿ ਇਹੋ ਜੇ ਤਤ ਬੇਤੇ ਦਾ ਬਚਨ ਕਿਵੇਂ ਮੋੜੀਏ, ਜਿਨ੍ਹਾਂ ਦੇ ਬਚਨਾਂ ਨਾਲ ਸਾਡਾ ਜਨਮ ਹੋਇਆ, ਸਾਡਾ ਪ੍ਰਕਾਸ਼ ਹੋਇਆ ਹੈ।
ਜਿਸ ਕੋ ਕਹਿਓ ਪ੍ਰਧਾਨ ਸੁਰਨ ਮੈਂ,
ਜਿਨ੍ਹਾਂ ਦਾ ਕਿਹਾ ਹੋਇਆ ਬਚਨ ਦੇਵਤਿਆਂ ਵਿੱਚ ਵੀ ਪ੍ਰਧਾਨ ਹੈ, ਜੇ ਦੇਵਤਿਆਂ ਵਿੱਚ ਵੀ ਬਚਨ ਕਰ ਦੇਣ ਤੇ ਉਹ ਵੀ ਸਿਰ ਮੱਥੇ ਪ੍ਰਵਾਨ ਕਰ ਦੇਣ।
ਜਿਸ ਕੇ ਕਹਿ ਚੱਲ ਚੱਲ ਪਰੈ,
ਜਿਨ੍ਹਾਂ ਦੇ ਬਚਨ ਕਹਿਣ ਨਾਲ ਜਿਹੜੀਆਂ ਅਚੱਲ ਚੀਜ਼ਾਂ ਨੇ, ਅਚੱਲ ਜੇ ਕਹਿ ਦੇਣ ਨਾ ਚੱਲ ਪੈ, ਪੱਥਰ ਨੂੰ ਵੀ ਕਹਿ ਦੇਣ ਚੱਲ ਪੈ ਤੇ ਪੱਥਰ ਵੀ ਚੱਲ ਪਵੇ, ਇਹੋ ਜੇ ਬਚਨਾਂ ਵਿੱਚ ਸ਼ਕਤੀ ਹੈ ਬਾਬਾ ਬੁੱਢਾ ਸਾਹਿਬ ਜੀ ਦੀ।
ਅਹੈ ਸਦਾਗਤ ਸੇ ਸਭ ਥਿਰੈ,
ਔਰ ਜਿਹੜੀਆਂ ਚੱਲਣ ਵਾਲੀਆਂ ਚੀਜ਼ਾਂ ਨੇ, ਜੇ ਬਾਬਾ ਜੀ ਬਚਨ ਕਰ ਦੇਣ ਠਹਿਰ ਜਾਓ ਤੇ ਉਹ ਰੁਕ ਜਾਣ, ਉੱਥੇ ਹੀ ਪੱਥਰ ਬਣ ਜਾਣ।
ਕੌਣ ਸਮਰੱਥ ਕਰੈ ਬਚ ਮੇਟਨ,
ਕੌਣ ਐਸਾ ਸਮਰੱਥ ਹੈ ਜਿਹੜਾ ਬਾਬਾ ਬੁੱਢਾ ਸਾਹਿਬ ਦਾ ਬਚਨ ਮੇਟ ਸਕੇ। ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਮੇਟਣਾ ਔਖਾ ਹੈ, ਮੁਸ਼ਕਲ ਹੈ, ਅਸੰਭਵ ਹੈ।
ਕਸ਼ਟ ਗੁਰਨ ਸੋ ਇਤ ਕਰ ਭੇਟਨ,
ਇਹੋ ਜੇ ਮਹਾਨ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੇ 6 ਗੁਰੂਆਂ ਨਾਲ ਮੇਲ ਰੱਖਿਆ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਡੇ ਤੱਕ 6 ਗੁਰੂ ਸਾਹਿਬਾਨਾਂ ਦੇ ਜਿਨ੍ਹਾਂ ਨੇ ਇਹੋ ਜਿਹੀ ਕਰੜੀ ਘਾਲਣਾ ਘਾਲ ਕੇ ਸੇਵਾ ਕੀਤੀ ਹੈ।
ਕਹਿ ਬਚ ਕੋ ਸਤ ਸੂਰਜ ਰੋਕੈ,
ਇਹੋ ਜਿਹੇ ਮਹਾਨ ਤਤ ਬੇਤਾ ਨੇ ਬਾਬਾ ਬੁੱਢਾ ਸਾਹਿਬ ਸ਼ਕਤੀਵਾਨ ਨੇ ਕਿ ਆਪਣੇ ਬਚਨ ਦੇ ਨਾਲ ਸੂਰਜ ਤੇ ਚੰਦਰਮਾ ਨੂੰ ਵੀ ਚੱਲਦੇ ਨੂੰ ਰੋਕ ਦੇਣ। ਸੂਰਜ ਚੰਦਰਮਾ ਜਿਹੜੇ ਚੱਲ ਰਹੇ ਨੇ ਨਾ, ਜੇ ਬਚਨ ਕਰ ਦੇਣ ਰੁਕ ਜਾਓ ਤੇ ਚੱਲਦਾ ਸੂਰਜ ਰੁਕ ਜਾਏ, ਚੱਲਦਾ ਚੰਦਰਮਾ ਵੀ ਰੁਕ ਜਾਵੇ।
ਜਿਸ ਵਾਰ ਸਰਾਪ ਬੀਚ ਤੇਈ ਲੋਕਾਂ,
ਜਿਹਨਾਂ ਦਾ ਵਰ ਤੇ ਸਰਾਪ ਤਿੰਨਾਂ ਲੋਕਾਂ ਦੇ ਵਿੱਚ ਪੂਰਾ ਹੁੰਦਾ। ਜੇ ਵਰ ਦੇ ਦੇਣ ਤਾਂ ਵੀ ਪੂਰਾ, ਜੇ ਸਰਾਪ ਦੇ ਦੇਣ ਤੇ ਤਾਂ ਵੀ ਪੂਰਾ ਹੈ।
ਬਿਦ ਹਰ ਸ਼ਿਵ ਸੁਣ ਕੇ ਬਰ ਸਰਾਪ ਮੇਟ ਨਾ ਸਕੇ ਤਾਰ ਲੈ ਆਪ।
ਤਿੰਨਾਂ ਲੋਕਾਂ ਵਿੱਚ ਬਾਬਾ ਬੁੱਢਾ ਸਾਹਿਬ ਦਾ ਵਰ ਤੇ ਸਰਾਪ, ਭਾਵੇਂ ਬ੍ਰਹਮਾ ਹੈ, ਸ਼ਿਵ ਜੀ ਹੈ ਤੇ ਭਗਵਾਨ ਵਿਸ਼ਨੂੰ ਹੈ, ਉਹ ਵੀ ਨਹੀਂ ਮੇਟ ਸਕਦੇ। ਉਹ ਜਿਹੜੇ ਤਿੰਨ ਦੇਵਤੇ ਨੇ ਉਹ ਵੀ ਬਾਬਾ ਬੁੱਢਾ ਸਾਹਿਬ ਦਾ ਕੀਤਾ ਹੋਇਆ ਵਰ ਤੇ ਸਰਾਪ ਆਪਣੇ ਸਿਰ ਤੇ ਸਹਾਰਨ ਵਾਲੇ ਨੇ।
ਸੋ ਹਮ ਨਿਫਲ ਕਰੇ ਅਬ ਕੈਸੇ,
ਬਾਬਾ ਬੁੱਢਾ ਸਾਹਿਬ ਦਾ ਕਿਹਾ ਹੋਇਆ ਉਹ ਬਚਨ ਜੋ ਕਾਜੀ ਨੂੰ ਉਹਨਾਂ ਨੇ ਕਿਹਾ, ਤੁਮਰੋ ਗੁਰ ਦਮਾਦ ਬਨ ਜੈ ਹੈ, ਇਹ ਬਚਨ ਹੁਣ ਬਾਬਾ ਬੁੱਢਾ ਸਾਹਿਬ ਜੀ ਦਾ ਕਿਹਾ ਹੋਇਆ ਸੀ, ਕਿਵੇਂ ਨਿਸ਼ਫਲ ਕਰੀਏ।
ਹੈ ਬਡਨ ਮਿਰਜ਼ਾਦਾ ਐਸੇ,
ਸਾਰੇ ਵੱਡੇ ਮਹਾਂਪੁਰਖਾਂ ਦੀ, ਬੜੇ ਬੜੇ ਤਤ ਵੇਤਿਆਂ ਦੀ, ਅਵਤਾਰਾਂ ਦੀ ਇਹ ਮਰਿਆਦਾ ਆਦ ਕਾਲ ਤੋਂ, ਮੁੱਢ ਕਾਲ ਤੋਂ ਚੱਲਦੀ ਆ ਰਹੀ ਹੈ।
ਰਾਮ ਚੰਦ ਮਾਨਿਓ ਬਰੇ ਆਏ,
ਭਗਵਾਨ ਰਾਮ ਚੰਦਰ ਜੀ ਤ੍ਰੇਤੇ ਯੁੱਗ ਦੇ ਅਵਤਾਰ ਹੋਏ ਨੇ। ਅਵਤਾਰੀ ਪੁਰਖ ਸੀ ਰਾਮ ਚੰਦਰ ਜੀ, ਤ੍ਰੇਤੇ ਯੁੱਗ ਦੇ ਅਵਤਾਰ ਹੋਏ, ਉਹਨਾਂ ਨੇ ਵੀ ਬਰਿਆਈ ਵਰ ਉਸ ਵੇਲੇ ਸਰਾਪ ਜਿਹੜਾ ਮਿਲਿਆ ਸੀ ਨਾਰਦ ਮੁਨੀ ਜੀ ਕੋਲੋਂ, ਉਹ ਨਾਰਦ ਮੁਨੀ ਜੀ ਕੋਲੋਂ ਮਿਲਿਆ ਹੋਇਆ ਸਰਾਪ ਭਗਵਾਨ ਰਾਮ ਚੰਦਰ ਜੀ ਨੇ ਮੰਨਿਆ।
ਸਦਨ ਰਾਖਸ਼ਨ ਸੀਆ ਪੁਚਾਏ,
ਉਹਨਾਂ ਨੂੰ ਆਪਣੀ ਘਰ ਵਾਲੀ ਸੀਤਾ ਰਾਖਸ਼ਾਂ ਦੇ ਘਰ ਭੇਜਣੀ ਪਈ, ਰਾਖਸ਼ਾਂ ਦੇ ਘਰ ਪਹੁੰਚਾਣੀ ਪਈ। ਇਹ ਇੱਕ ਸਰਾਪ ਸੀ ਨਾਰਦ ਮੁਨੀ ਜੀ ਦਾ, ਜੋ ਭਗਵਾਨ ਰਾਮ ਚੰਦਰ ਜੀ ਨੂੰ ਹੋਇਆ, ਜਿਹਦਾ ਜ਼ਿਕਰ ਗੁਰਬਾਣੀ ਵਿੱਚ ਵੀ ਆਉਂਦਾ, ਰੋਵੈ ਰਾਮ ਨਿਕਾਲਾ ਪਿਆ ਸੀਤਾ ਲਛਮਣ ਵਿਛੜ ਗਿਆ। ਉਹ ਸਰਾਪ ਸੀ ਨਾਰਦ ਮੁਨੀ ਜੀ ਦਾ, ਉਹ ਭਗਵਾਨ ਰਾਮ ਚੰਦਰ ਜੀ ਨੂੰ। ਹੁਣ ਨਾਰਦ ਮੁਨੀ ਮਹਾਂਪੁਰਖ ਸੀ, ਉਸ ਮਹਾਂਪੁਰਖ ਦਾ ਸਰਾਪ ਸਮੇਂ ਦਾ ਜਿਹੜਾ ਅਵਤਾਰ ਸੀ ਤ੍ਰੇਤੇ ਯੁੱਗ ਦਾ, ਉਹਨੇ ਵੀ ਸਤ ਕਰਕੇ ਮੰਨਿਆ ਤੇ ਸੀਤਾ ਨੂੰ ਰਾਕਸ਼ਾਂ ਦੇ ਘਰ ਪਹੁੰਚਾਇਆ।
ਉਤੀ ਅਜੋਗ ਅਜਸ ਕੋ ਮੋਲ ਤੋ ਸਰਾਪ ਕੇ ਤੇ ਅਨੁਕੂਲ,
ਹਾਲਾਂਕਿ ਇਹ ਅਯੋਗ ਕੰਮ ਸੀ, ਸੀਤਾ ਨੂੰ ਰਾਕਸ਼ ਦੇ ਘਰ ਰਾਕਸ਼ ਰਾਵਣ ਚੁੱਕ ਕੇ ਲੈ ਕੇ ਚਲਾ ਗਿਆ, ਹਾਲਾਂਕਿ ਅਯੋਗ ਕੰਮ ਸੀ ਸਾਰੇ ਸੰਸਾਰ ਵਿੱਚ। ਇਹਦੇ ਨਾਲ ਭਗਵਾਨ ਜੀ ਦਾ ਅਜਸ ਵੀ ਹੋਇਆ, ਅਪਜਸ ਵੀ ਹੋਇਆ, ਲੋਕਾਂ ਨੇ ਬੜੀਆਂ ਗੱਲਾਂ ਕੀਤੀਆਂ, ਪਰ ਫੇਰ ਵੀ ਉਹ ਸਰਾਪ ਦੇ ਅਨੁਕੂਲ ਹੋਏ। ਉਹਨਾਂ ਨੇ ਨਾਰਦ ਮੁਨੀ ਦਾ ਜਿਹੜਾ ਸਰਾਪ ਸੀ ਉਹਨੂੰ ਸਤ ਕਰਕੇ ਮੰਨਿਆ ਹੈ।
ਮਾਨਿਓ ਕ੍ਰਿਸ਼ਨ ਸਰਾਪ ਦੁਰਬਾਸ਼ਾ, ਸਰਬ ਕੁਲੀ ਕੋ ਪਯੋ ਬਿਨਾਸਾ।
ਦੁਰਬਾਸ਼ਾ ਰਿਸ਼ੀ, ਉਹ ਯਾਦਵਾਂ ਦੀ ਕੁੱਲ ਦਾ ਗੁਰੂ ਸੀ, ਤੇ ਦੁਰਬਾਸ਼ਾ ਰਿਸ਼ੀ ਨੇ ਜਿਹੜਾ ਸਰਾਪ ਦਿੱਤਾ ਯਾਦਵਾਂ ਨੂੰ, ਉਹ ਸਰਾਪ ਭਗਵਾਨ ਕ੍ਰਿਸ਼ਨ ਦੁਆਪਰ ਯੁੱਗ ਦਾ ਅਵਤਾਰ, ਉਹਨੇ ਵੀ ਸਤ ਕਰਕੇ ਬੰਨਿਆ ਜੇ ਦੁਰਬਾਸ਼ਾ ਰਿਸ਼ੀ ਨੇ ਸਰਾਪ ਦਿੱਤਾ। ਗੁਰਬਾਣੀ ਵਿੱਚ ਵੀ ਬਚਨ ਹੈ, ਦੁਰਬਾਸ਼ਾ ਸੰਗ ਕਰਤ ਖਠਗੌਰੀ ਯਾਦਵ ਇਹ ਫਲ ਪਾਏ। ਦੁਰਬਾਸ਼ਾ ਨੇ ਸਰਾਪ ਦੇ ਦਿੱਤਾ ਸੀ, ਜਦੋਂ ਇੱਕ ਮੂਸਲ ਬੰਨ ਕੇ ਲੋਹੇ ਦਾ ਇੱਕ ਬੱਚੇ ਦੇ ਪੇਟ ਦੇ ਉੱਤੇ ਲੈ ਕੇ ਚਲੇ ਗਏ ਤੇ ਇਸਤਰੀ ਦਾ ਰੂਪ ਬਣਾ ਕੇ ਦੁਰਬਾਸ਼ਾ ਨਾਲ ਜਾ ਕੇ ਮਸਕਰੀ ਕਰਨ ਲੱਗੇ ਤੇ ਜਾ ਕੇ ਕਹਿਣ ਲੱਗੇ, ਰਿਸ਼ੀ ਜੀ ਇਹਦੇ ਪੇਟ ਤੋਂ ਕੀ ਪੈਦਾ ਹੋਵੇਗਾ। ਉਹਨੇ ਆਖਿਆ ਇਹਦੇ ਪੇਟ ਤੋਂ ਇਹੋ ਜਿਹੀ ਚੀਜ਼ ਪੈਦਾ ਹੋਵੇਗੀ ਜਿਹੜੀ ਯਾਦਵਾਂ ਦਾ ਨਾਸ ਕਰ ਦੇਗੀ, ਵੰਸ ਨਾਸ ਕਰ ਦੇਗੀ। ਉਹ ਸਰਾਪ ਦੇ ਦਿੱਤਾ ਦੁਰਬਾਸ਼ਾ ਨੇ, ਉਹ ਸਰਾਪ ਭਗਵਾਨ ਕ੍ਰਿਸ਼ਨ ਨੇ ਸਤ ਕਰਕੇ ਮੰਨਿਆ। ਇਹ ਗੁਰੂ ਸਾਹਿਬ ਵਿਚਾਰ ਕਰ ਰਹੇ ਨੇ ਵੀ ਅਵਤਾਰਾਂ ਨੇ ਵੀ ਕਿਸ ਪ੍ਰਕਾਰ ਨਾਲ ਮਹਾਂਪੁਰਖਾਂ ਰਿਸ਼ੀਆਂ ਦੇ ਸਰਾਪ ਜਿਹੜੇ ਸੀ ਜਾਂ ਉਹਨਾਂ ਦੇ ਵਰ ਸਨ ਉਹ ਸਤ ਕਰਕੇ ਮੰਨੇ ਨੇ, ਉਹਨਾਂ ਦੇ ਬਚਨ ਨਹੀਂ ਮੋੜੇ।
ਜਿਮ ਕਿਸ ਕਰੇ ਜਗਤ ਕੇ ਲੋਗ, ਜਾਣੈ ਸਕਲ ਅਜੋਗ ਕੇ ਜੋਗ।
ਜਿਵੇਂ ਕਿਵੇਂ ਜਗਤ ਦੇ ਲੋਕ ਕਰਦੇ ਨੇ ਤੇ ਸਾਰੇ ਜਾਣਨਗੇ ਵੀ ਇਹ ਅਯੋਗ ਕੰਮ ਹੈ ਜਾਂ ਯੋਗ ਕੰਮ ਹੈ।
ਰਮ ਗਿਆਨੀ ਕੀ ਹੋਏ ਸੱਚ ਬਾਨੇ, ਇਹ ਮਿਰਜ਼ਾਦ ਨਕੀ ਨਸਹਾਨੇ।
ਜਿਹੜੀ ਬ੍ਰਹਮ ਗਿਆਨੀ ਦੀ ਰਸਨਾ ਤੋਂ ਨਿਕਲੀ ਹੋਈ ਬਾਣੀ ਹੈ ਨਾ, ਬ੍ਰਹਮ ਗਿਆਨੀ ਜੋ ਆਪਣੀ ਰਸਨਾ ਤੋਂ ਕਹਿ ਦਿੰਦਾ ਹੈ, ਉਹਨੂੰ ਕੋਈ ਨਹੀਂ ਮੇਟ ਸਕਦਾ। ਇਹ ਮਰਜ਼ਾਦ ਨਾ ਕੀ ਨਿਸ਼ਾਨੀ। ਲੋਕਾਂ ਨੇ ਭਾਵੇਂ ਬੜੀਆਂ ਗੱਲਾਂ ਕੀਤੀਆਂ ਕ੍ਰਿਸ਼ਨ ਜੀ ਬਾਰੇ ਵੀ, ਅਵਤਾਰ ਸੀ ਦੁਰਵਾਸ਼ੇ ਦਾ ਬਚਨ ਮੋੜ ਦਿੰਦੇ, ਰਾਮ ਜੀ ਬਾਰੇ ਵੀ ਬਹੁਤ ਗੱਲਾਂ ਕੀਤੀਆਂ, ਯੋਗ ਅਯੋਗ ਲੋਕਾਂ ਨੇ ਗੱਲਾਂ ਕਹੀਆਂ, ਪਰ ਬ੍ਰਹਮ ਗਿਆਨੀਆਂ ਦਾ ਜਿਹੜਾ ਕਿਹਾ ਹੋਇਆ ਬਚਨ ਸੀ ਉਹਨੂੰ ਸੱਚ ਕੀਤਾ, ਉਹਦੀ ਮਰਿਆਦਾ ਜਿਹੜੀ ਹੈ ਉਹ ਪਾਲਣਾ ਕੀਤੀ, ਉਸ ਮਰਿਆਦਾ ਦਾ ਹਾਨ ਨਹੀਂ ਕੀਤਾ।
ਜਈਤ ਹਮਕੋ ਵੀ ਅਵ ਐਸੇ ਬਿਰਦ ਕੇ ਬਾਗ ਸਫਲ ਹੋਏ ਜੈਸੇ।
ਸਾਨੂੰ ਵੀ ਹੁਣ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜਾ ਬਚਨ ਕਿਹਾ ਹੈ ਉਹ ਬਚਨ ਹੁਣ ਸਾਨੂੰ ਵੀ ਸੱਚ ਕਰਨਾ ਚਾਹੀਦਾ। ਪਹਿਲੇ ਵੀ ਮਹਾਂਪੁਰਖ ਅਵਤਾਰ ਕਰਦੇ ਹੀ ਆਏ ਨੇ, ਭਾਵੇਂ ਉਹਦੇ ਪਿੱਛੇ ਬਾਅਦ ਚ ਉਹਨਾਂ ਦਾ ਅਪਜਸ ਵੀ ਹੋਇਆ, ਅਪਜਸ ਸਾਡਾ ਵੀ ਹੋਣਾ ਹੈ, ਸਿੱਖਾਂ ਨੇ ਵੀ ਗੱਲਾਂ ਕਰਨੀਆਂ। ਗੁਰੂ ਸਾਹਿਬ ਨੇ ਆਹ ਕੀ ਕੀਤਾ, ਤੁਰਕਣੀ ਨੂੰ ਲੈ ਆਏ ਨੇ, ਲੋਕ ਕਹਿਣਗੇ, ਪਰ ਹੁਣ ਅਸੀਂ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਜਿਹੜਾ ਹੈ ਉਹ ਨਹੀਂ ਟਾਲ ਸਕਦੇ। ਬਾਬਾ ਜੀ ਦਾ ਕਿਹਾ ਹੋਇਆ ਬਚਨ ਹੁਣ ਸਾਨੂੰ ਸਫਲ ਕਰਨਾ ਪਵੇਗਾ।
ਮਾਤਾ ਆਦਿਕ ਜੇ ਬਦ ਹੈ ਸੁਣ ਕਰ ਕਰੇ ਕ੍ਰੋਧ ਸਭ ਸੈ।
ਮਾਤਾ ਜੀ ਹੋਰ ਜਿਹੜੇ ਸਾਡੇ ਵੱਡੇ ਬਜ਼ੁਰਗ ਨੇ ਉਹ ਹਾਲਾਂਕਿ ਬਹੁਤ ਬਚਨ ਸਾਨੂੰ ਕਹਿਣਗੇ, ਪਰ ਉਹ ਜੋ ਕਹਿਣਗੇ ਅਸੀਂ ਸਹਿ ਲਵਾਂਗੇ। ਮਾਤਾ ਜੀ ਜੋ ਕਹਿਣਗੇ ਉਹ ਵੀ ਅਸੀਂ ਸਹਿ ਲਵਾਂਗੇ, ਜਾਂ ਜਿਹੜੇ ਹੋਰ ਵੱਡੇ ਸਿੱਖ ਨੇ ਉਹ ਜੋ ਕਹਿਣਗੇ ਉਹ ਵੀ ਅਸੀਂ ਕ੍ਰੋਧ ਕਰਕੇ ਉਹਨਾਂ ਦੇ ਕਹੇ ਹੋਏ ਜਿਹੜੇ ਬੋਲ ਨੇ ਉਹ ਸਹਿ ਲਵਾਂਗੇ।
ਇਤਿਆਦਿਕ ਗਨ ਸਿਮਰ ਪ੍ਰਸੰਗ ਰਹੇ ਵਿਚਾਰਤ ਬੋਚਿਤ ਸੰਗ।
ਆਦਿਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰੀਆਂ ਗੱਲਾਂ ਆਪਣੇ ਮਨ ਚ ਵਿਚਾਰੀਆਂ, ਜਿਹੜੇ ਪੁਰਾਣੇ ਪ੍ਰਸੰਗ ਸੀ ਉਹ ਵੀ ਸਾਰੇ ਆਪਣੇ ਮਨ ਦੇ ਵਿੱਚ ਵਿਚਾਰੇ ਨੇ, ਤੇ ਵਿਚਾਰਦਿਆਂ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੋਚਦੇ ਨੇ ਕਿ ਹੁਣ ਬਾਬਾ ਬੁੱਢਾ ਸਾਹਿਬ ਦਾ ਜੋ ਕਿਹਾ ਬਚਨ ਹੈ ਉਹ ਸਫਲਾ ਹੋਵੇਗਾ।
ਮੁਸਕਾਵਤ ਮੁਕ ਨਿਕਸੇ ਬਾਰ ਬਿਰਦ ਜੀ ਕਹੋ ਕਰਿਓ ਕਿਆ ਜ਼ਾਹਰ।
ਕਾਜੀ ਚਲਾ ਗਿਆ ਨਾ, ਤੇ ਕੁਝ ਸਮੇਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਅੰਦਰੋਂ ਪਲੰਘੇ ਤੋਂ ਉੱਠ ਕੇ ਬਾਹਰ ਆਏ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਬਾਹਰ ਬੈਠੇ ਸੀ ਮੁਸਕਰਾਉਂਦਿਆਂ ਹੋਇਆ, ਮੁਸਕਰਾ ਰਹੇ ਨੇ ਛੇਵੇਂ ਪਾਤਸ਼ਾਹ, ਤੇ ਮੁਸਕਰਾਉਂਦਿਆਂ ਹੋਇਆ ਮਹਾਰਾਜ ਜੀ ਬਾਹਰ ਆਏ ਤੇ ਆ ਕੇ ਕਹਿੰਦੇ, ਬਾਬਾ ਬੁੱਢਾ ਸਾਹਿਬ ਜੀ ਇਹ ਕੀ ਬਚਨ ਕਰ ਦਿੱਤਾ ਆਪ ਜੀ ਨੇ। ਮੁਸਕਰਾਉਂਦਿਆਂ ਹੋਇਆ ਛੇਵੇਂ ਪਾਤਸ਼ਾਹ ਜੀ ਕਹਿੰਦੇ, ਬਿਰਧ ਜੀ ਬਾਬਾ ਬੁੱਢਾ ਸਾਹਿਬ ਜੀ ਇਹ ਕਿਸ ਤਰ੍ਹਾਂ ਦਾ ਬਚਨ ਆਪ ਜੀ ਨੇ ਜ਼ਾਹਰ ਕਰ ਦਿੱਤਾ ਹੈ।
ਉਚਿਤ ਅਨੁਚਿਤ ਨਰ ਦੇ ਵਿਚਾਰੇ।
ਆਪ ਜੀ ਨੇ ਉਚਿਤ ਅਨੁਚਿਤ ਦੀ ਵਿਚਾਰ ਆਪਣੇ ਹਿਰਦੇ ਚ ਨਹੀਂ ਕੀਤੀ।
ਝਗੜਤ ਕਾਜ਼ੀ ਸੰਗ ਉਚਾਰੇ।
ਕਾਜ਼ੀ ਤੁਹਾਡੇ ਨਾਲ ਝਗੜ ਰਿਹਾ ਸੀ ਤੇ ਆਪ ਜੀ ਨੇ ਆਪਣੇ ਮੁਖੋਂ ਇਹੋ ਜਿਹਾ ਬਚਨ ਕਰ ਦਿੱਤਾ ਹੈ।
ਕਿਮ ਕਰਨੀ ਹਮਕੋ ਬਨ ਆਵੇ ਤੁਮਰੀ ਸਮ ਬਦ ਕਾ ਅਲਾਵੇ।
ਬਾਬਾ ਜੀ ਇਹ ਦੱਸੋ ਵੀ ਇਹ ਕੰਮ ਹੁਣ ਅਸੀਂ ਕਿਵੇਂ ਕਰ ਸਕਦੇ ਹਾਂ, ਕਾਜ਼ੀ ਦੇ ਦਿਮਾਗ ਹੁਣ ਅਸੀਂ ਕਿਵੇਂ ਬਣੀਏ। ਉਹ ਕਾਜ਼ੀ ਹੈ ਮੁਸਲਮਾਨ ਹੈ, ਉਹਦੇ ਦਿਮਾਗ ਉਹਦੇ ਜਵਾਈ ਹੁਣ ਅਸੀਂ ਕਿਸ ਤਰ੍ਹਾਂ ਬਣਾਂਗੇ। ਤੇ ਬਾਬਾ ਬੁੱਢਾ ਸਾਹਿਬ ਜੀ ਜੇ ਤੁਹਾਡੇ ਵਰਗੇ ਵੱਡੇ ਮਹਾਂਪੁਰਖ ਹੀ ਏਦਾਂ ਦੇ ਬਚਨ ਕਹਿਣ ਲੱਗ ਪਏ ਤੇ ਕੀ ਹੋਵੇਗਾ, ਕੀ ਬਣੇਗਾ ਦੁਨੀਆਂ ਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਉਂਦਿਆਂ ਹੋਇਆ ਨਾਲੇ ਹੱਸ ਰਹੇ ਮੁਸਕਰਾ ਰਹੇ ਨਾਲੇ ਬਾਬਾ ਬੁੱਢਾ ਸਾਹਿਬ ਜੀ ਨਾਲ ਏਦਾਂ ਬਚਨ ਕਰ ਰਹੇ ਨੇ।
ਸੁਣ ਕਰ ਜੋਰ ਕਹਿਓ ਬਿਰਦ ਭਾਏ ਕਹੀ ਤਥਾ ਜਿਮ ਆਪ ਕਹਾਏ।
ਸਤਨਾਮ ਸ੍ਰੀ
ਸ੍ਰੀ ਵਾਹਿਗੁਰੂ।
ਬਾਬਾ ਬੁੱਢਾ ਸਾਹਿਬ ਜੀ ਨੇ ਵੀ ਜ਼ਿੰਮੇਵਾਰੀ ਆਪਣੇ ਸਿਰ ਤੇ ਨਹੀਂ ਲਈ, ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਮੇਰਾ ਕੀ ਕਸੂਰ ਹੈ, ਜਿਵੇਂ ਜਾ ਬੋਲ ਤੁਸੀਂ ਮੇਰੇ ਮੂੰਹ ਤੋਂ ਕਢਾਇਆ ਮੈਂ ਉਹ ਜਿਹਾ ਕੱਢ ਦਿੱਤਾ, ਮੈਂ ਆਪ ਤਾਂ ਨਹੀਂ ਕਿਹਾ ਕੁਝ, ਨਾ ਮੇਰੇ ਚ ਤਾਣ ਹੈ ਮੈਂ ਕੁਝ ਬੋਲ ਸਕਾਂ। ਅਸਾਂ ਜ਼ੋਰ ਨਾਹੀ ਜੋ ਕਿਛ ਕਰ ਹਮ ਸਕ ਹੈ। ਮਹਾਰਾਜ ਸਾਡੇ ਚ ਕੀ ਜ਼ੋਰ ਹੈ, ਸਾਡੇ ਚ ਕੀ ਤਾਣ ਹੈ। ਸਤਿਗੁਰੂ ਜੀ ਕਹੀ ਤਥਾ ਜਿਮ ਆਪ ਕਹਾਈ, ਜਿਵੇਂ ਆਪ ਜੀ ਨੇ ਕਹਾਇਆ ਉਸੇ ਤਰ੍ਹਾਂ ਮੈਂ ਆਪਣੇ ਮੁਖੋਂ ਬੋਲ ਦਿੱਤਾ ਹੈ।
ਚਿਰੰਕਾਲ ਕੀ ਤਪ ਕੋ ਤਾਪਤ ਅਬ ਵੀ ਹੈ ਨਾ ਆਪ ਕੋ ਪ੍ਰਾਪਤ।
ਕਾਜੀ ਦੀ ਲੜਕੀ ਬੜੇ ਜਨਮਾਂ ਤੋਂ ਤਪੱਸਿਆ ਕਰ ਰਹੀ, ਕਈ ਜਨਮਾਂ ਦੀ ਤਪੱਸਿਆ ਉਹਦੀ ਲੜਕੀ ਦੀ, ਜਿਹੜੀ ਕਾਜੀ ਦੀ ਕੰਨਿਆ, ਕਈ ਜਨਮਾਂ ਦਾ ਉਹਦਾ ਤਪ ਹੈ, ਕਈ ਜਨਮਾਂ ਦੀ ਉਹਦੀ ਬੰਦਗੀ ਹੈ, ਤੇ ਹਰ ਜਨਮ ਚ ਬੰਦਗੀ ਕਰਕੇ ਤਪ ਕਰਕੇ ਇੱਕੋ ਵਾਰ ਮੰਗਦੀ ਹੈ ਕਿ ਵਾਹਿਗੁਰੂ ਪਰਮੇਸ਼ਰ ਮੈਨੂੰ ਪਤੀ ਰੂਪ ਚ ਪ੍ਰਗਟ ਰੂਪ ਚ ਪ੍ਰਾਪਤ ਹੋਵੇ। ਹਰ ਜਨਮ ਚ ਬੰਦਗੀ ਕਰਕੇ ਇਹੀ ਵਾਰ ਮੰਗਦੀ ਹੈ ਕਿ ਮੈਨੂੰ ਪਰਮੇਸ਼ਰ ਪਤੀ ਰੂਪ ਚ ਪ੍ਰਾਪਤ ਹੋਵੇ। ਮਹਾਰਾਜ ਉਹਦੀ ਕਈ ਜਨਮਾਂ ਦੀ ਤਪੱਸਿਆ ਦਾ ਫਲ ਹੁਣ ਵੀ ਉਹਨੂੰ ਨਾ ਮਿਲੇਗਾ। ਤੁਸੀਂ ਹੁਣ ਪ੍ਰਤੱਖ ਅਵਤਾਰ ਹੋ ਪਰਮੇਸ਼ਰ ਦਾ, ਅਬ ਵੀ ਹੋਇਆ ਨਾ ਆਪ ਕੋ ਪ੍ਰਾਪਤ, ਹੁਣ ਵੀ ਉਹ ਆਪ ਨੂੰ ਪ੍ਰਾਪਤ ਨਾ ਹੋਵੇਗੀ।
ਕਿਸੂ ਦੋਸ਼ ਤੇ ਤਨ ਤੁਰ ਕਾਨੀ ਤੋ ਕਾਲ ਤੇ ਉਚਿਤ ਜਾਨੀ।
ਮਹਾਰਾਜ ਜੀ, ਕਿਸੇ ਦੋਸ਼ ਕਰਕੇ ਕੋਈ ਮਾੜਾ ਕਰਮ ਸੀ ਉਹਦਾ ਕਿ ਉਹਨੂੰ ਤੁਰਕਾਂ ਦੇ ਘਰ ਇਸ ਕਾਜੀ ਦੇ ਘਰ ਜਨਮ ਮਿਲ ਗਿਆ। ਮਹਾਰਾਜ, ਕਿਸੇ ਮਾੜੇ ਕਰਮ ਕਰਕੇ, ਦੋਸ਼ ਕਰਕੇ ਉਹਨੂੰ ਤੁਰਕਣੀ ਦਾ ਤਨ ਮਿਲ ਗਿਆ, ਪਰ ਫਿਰ ਵੀ ਉਹਦੀ ਜਿਹੜੀ ਕਾਲਣਾ ਹੈ ਨਾ, ਉਹ ਬੜੀ ਉਚਿਤ ਹੈ, ਉਹ ਬੜੀ ਸਰਵੋਤਮ ਹੈ। ਉਹਦੀ ਤਪੱਸਿਆ ਕਈ ਜਨਮਾਂ ਦੀ ਹੈ, ਉਹਨੇ ਕਈ ਜਨਮਾਂ ਚ ਤਪ ਕੀਤਾ, ਬੰਦਗੀ ਕੀਤੀ ਹੈ।
ਚੰਦਰਾਇਣ ਆਦਿਕ ਵਰਤ ਧਰੇ ਕਸ਼ਟ ਅਨੇਕ ਤਨ ਸਹਿਬੋ ਕਰੇ।
ਉਹਨੇ ਪਿਛਲੇ ਕਈ ਜਨਮਾਂ ਚ ਬੜੇ ਵਰਤ ਰੱਖੇ ਨੇ, ਬੜਾ ਭੁੱਖੀ ਰਹੀ ਹੈ, ਕਈ ਕਈ ਦਿਨ ਭੁੱਖੀ ਰਹਿ ਕੇ ਵਰਤ ਰੱਖ ਕੇ ਉਹਨੇ ਹਰ ਜਨਮ ਦੇ ਵਿੱਚ ਆਪਣੇ ਸਰੀਰ ਤੇ ਬੜੇ ਭਾਰੀ ਕਸ਼ਟ ਚੱਲੇ ਨੇ, ਆਪਣੇ ਤਨ ਤੇ ਕਸ਼ਟ ਸਹਾਰੇ ਹਨ।
ਸੋ ਸਭ ਸਫਲ ਹੋਏ ਇਸ ਬੇਰੇ ਉਪਜੈ ਪ੍ਰੀਤ ਆਪ ਕੋ ਹੇਰੇ।
ਮਹਾਰਾਜ, ਹੁਣ ਉਹ ਸਾਰੇ ਉਹਦੇ ਕੀਤੇ ਜਪ ਤਪ ਵਰਤ ਉਹ ਇਸ ਜਨਮ ਦੇ ਵਿੱਚ ਉਹਦੇ ਸਫਲੇ ਹੋ ਜਾਣਗੇ ਕਿ ਉਹਦੇ ਅੰਦਰ ਹੁਣ ਤੁਹਾਡੀ ਪ੍ਰੀਤ ਉਪਜਾਈ ਹੈ। ਉਪਜੈ ਪ੍ਰੀਤ ਆਪ ਕੋ ਹੇਰੇ। ਮਹਾਰਾਜ, ਜਦੋਂ ਤੁਹਾਨੂੰ ਵੇਖੇਗੀ ਨਾ, ਕਿਉਂਕਿ ਹਾਲੇ ਤੱਕ ਬੀਬੀ ਕੌਲਾਂ ਨੇ ਸਤਿਗੁਰਾਂ ਦੇ ਦਰਸ਼ਨ ਨਹੀਂ ਸੀ ਕੀਤੇ, ਤੇ ਬਾਬਾ ਬੁੱਢਾ ਸਾਹਿਬ ਜੀ ਕਹਿ ਰਹੇ ਨੇ ਵੀ ਉਹਦੇ ਵਰਤ ਜਪ ਦੀਵਾ ਬਣਿਆ ਹੋਇਆ। ਜਦੋਂ ਵੇਖੇਗੀ, ਵਿੱਚ ਘਿਓ ਵੀ ਪਿਆ, ਬੱਤੀ ਵੀ ਲੱਗੀ ਹੋਈ ਹੈ, ਤੁਹਾਡੇ ਦਰਸ਼ਨ ਕਰਦਿਆਂ ਬਸ ਅਗਨੀ ਲੱਗਣੀ ਹੈ ਤੇ ਦੀਵੇ ਨੇ ਪ੍ਰਚੰਡ ਹੋ ਜਾਣਾ। ਮਹਾਰਾਜ, ਜਦੋਂ ਤੁਹਾਨੂੰ ਵੇਖੇਗੀ, ਦਰਸ਼ਨ ਕਰੇਗੀ, ਉਹਦੇ ਅੰਦਰ ਪ੍ਰੀਤ ਪੈਦਾ ਹੋ ਜਾਏਗੀ, ਆਪ ਜੀ ਦਾ ਪ੍ਰੇਮ ਜਾਗ ਪਵੇਗਾ।
ਸੁਣਤ ਮੋਨ ਸ੍ਰੀ ਹਰਿ ਗੋਬਿੰਦ ਰਿਖੀ ਬਸ਼ਿਸ਼ਠ ਤੇ ਰਾਮ ਮਨਿੰਦ।
ਸਤਿਗੁਰੂ ਜੀ ਚੁੱਪ ਕਰ ਗਏ, ਬਾਬਾ ਬੁੱਢਾ ਸਾਹਿਬ ਦੇ ਬਚਨ ਸੁਣ ਕੇ ਚੁੱਪ ਕਰ ਗਏ, ਜਿਵੇਂ ਵਸ਼ਿਸ਼ਠ ਜੀ ਦੇ ਕਹਿਣ ਤੇ ਰਾਮ ਚੰਦਰ ਜੀ ਚੁੱਪ ਕਰ ਗਏ ਸਨ।
ਕਰ ਬਗ ਬੈਠ ਪਖਾਰਨ ਕਰੇ ਮੁਖ ਪਕਾਰ ਸੁੰਦਰ ਦੁੱਤ ਦਰੇ।
ਸਤਿਗੁਰੂ ਜੀ ਨੇ ਦੁਪਹਿਰ ਦਾ ਸਮਾਂ ਸੀ, ਉੱਠੇ ਸਨ, ਵਿਰਾਜ ਕੇ ਉੱਠੇ ਸਨ, ਤੋ ਸਤਿਗੁਰਾਂ ਨੇ ਜਲ ਦੇ ਨਾਲ ਹੱਥ ਪੈਰ ਧੋਏ ਨੇ, ਮੁਖ ਧੋਇਆ ਹੈ।
ਚੀਰਾ ਛੋਰਦਾਰ ਬੜ ਜਰੀ ਦੋਇ ਦਿਸ ਲਗ ਮੁਕਤਾ ਗਨ ਲਗੇ।
ਬੜਾ ਸੋਹਣਾ ਚੀਰਾ ਮਹਾਰਾਜ ਜੀ ਨੇ ਸਜਾਇਆ ਤੇ ਸੋਹਣੇ ਪੱਲੇ ਦੋਹਾਂ ਪਾਸੇ ਛੱਡੇ ਨੇ, ਜਿਨ੍ਹਾਂ ਪੱਲਿਆਂ ਦੇ ਉੱਤੇ ਬੜੀ ਸੋਹਣੀ ਕਢਾਈ ਕੱਢੀ ਹੋਈ, ਜ਼ਰੀ ਲੱਗੀ ਹੋਈ, ਔਰ ਮੁਕਤਿਆਂ ਦੀ ਮੋਤੀਆਂ ਦੀ ਲੜੀ ਨਾਲ ਲਟਕ ਰਹੀ ਹੈ।
ਪੇਚ ਬਦੇ ਜੋ ਅਨੂਠੇ ਬਣਿਓ ਸ਼ਮਸ ਨੀਕ ਮੁਖ ਸਸ ਜਾ ਸੁਣਿਓ।
ਸੀਸ ਤੇ ਬੜੇ ਸੋਹਣੇ ਦਸਤਾਰ ਦੇ ਪੇਚ ਸਜਾਏ ਮਹਾਰਾਜ, ਇੱਕ ਇੱਕ ਪੇਚ ਨਜ਼ਰ ਆਉਂਦਾ ਸੀਸ ਤੇ ਸਜਾਇਆ, ਦਸਤਾਰ ਦੇ ਪੇਚ ਬੱਧੇ ਬੜੇ ਅਨੂਠੇ ਸੁੰਦਰ ਨੇ, ਚਿਹਰੇ ਤੇ ਬੜਾ ਸੋਹਣਾ ਕਾਲੇ ਰੰਗ ਦਾ ਕਾਲਾ ਸ਼ਾਹ ਦਾੜਾ, ਸਤਿਗੁਰਾਂ ਦਾ ਚਿਹਰਾ ਇਤਨਾ ਸੁੰਦਰ ਹੈ ਮਾਨੋ ਜਿਵੇਂ ਚੰਦਰਮਾ ਹੈ, ਚੰਦਰਮਾ ਵੀ ਕਲੰਕੀ ਹੈ, ਸਤਿਗੁਰੂ ਜੀ ਕੋਟਾਨ ਕੋਟ ਚੰਦਰਮਾ ਤੋਂ ਵੀ ਉੱਤਮ ਸੁੰਦਰ ਸਰੂਪ ਹਨ।
ਬੜ ਬਿਸਤਰ ਤੇ ਬਿਲੋ ਚਿਨ ਸ਼ੋਭਾ,
ਅੱਖਾਂ ਬੜੀਆਂ ਮੋਟੀਆਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀਆਂ, ਵਿਸਥਾਰ ਵਾਲੀਆਂ ਸ਼ੋਭਾ ਵਾਲੀਆਂ ਹਨ।
ਅਵਲੋਕਿਤ ਕਿਸਮੈ ਨੈ ਲੋਭਾ,
ਕਿਹੜਾ ਐਸਾ ਜਿਹੜਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਵੱਲ ਵੇਖੇ ਤੇ ਉਹਦਾ ਮਨ ਲੋਭੀ ਨਾ ਹੋ ਜਾਏ। ਕਿਹੜਾ ਐਸਾ ਹੈ ਜਿਹੜਾ ਗੁਰੂ ਛੇਵੇਂ ਪਾਤਸ਼ਾਹ ਦੀ ਮੂਰਤ ਵੱਲ ਵੇਖੇ, ਡਿੱਠੇ ਸਤਿਗੁਰਾਂ ਦੇ ਸਰੂਪ ਨੂੰ, ਤੇ ਕਿਹਦਾ ਮਨ ਲੁਭਾਏ ਮਾਨ ਨਾ ਹੋ ਜੇ। ਇਹੋ ਜਿਹਾ ਸੋਹਣਾ ਸਰੂਪ ਹੈ ਸਤਿਗੁਰਾਂ ਦਾ।
ਕੋਰਦਾਰ ਹੀਰੇ ਬੜ ਚੀਰੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਰਦਾਰ ਜਿਹੜੇ ਬੜੇ ਸ੍ਰੇਸ਼ਟ ਹੀਰੇ ਹਨ।
ਜਿਗਾ ਬਦੀ ਛਬ ਉਪਰ ਚੀਰੇ,
ਇਸ ਦੇ ਦਸਤਾਰ ਦੇ ਉੱਤੇ ਮਹਾਰਾਜ ਜੀ ਨੇ ਜਿਗਾ ਬਦੀ, ਉਸ ਜਿਗਾ ਵਿੱਚ ਕੋਰਦਾਰ ਹੀਰੇ ਬੜੇ ਸੁੰਦਰ ਲੱਗ ਰਹੇ ਹਨ।
ਮੁਕਤਾ ਉਜਲ ਗੋਲ ਬਿਸਾਲਾ ਕੁੰਡਲ ਮੁਖ ਮੰਡਲ ਪਰ ਝਾਲਾ,
ਸੋਹਣੇ ਮੋਤੀ ਗੋਲਾ ਆਕਾਰ ਦੇ ਉਹ ਨਾਲ ਜਿਗਾ ਦੇ ਕਲਗੀ ਦੇ ਲਟਕਦੇ ਹੋਏ ਨਜ਼ਰ ਆਉਂਦੇ ਨੇ। ਬਹੁਤ ਸੋਹਣਾ ਸਰੂਪ ਮਹਾਰਾਜ ਛੇਵੇਂ ਪਾਤਸ਼ਾਹ ਦਾ ਨਜ਼ਰ ਆ ਰਿਹਾ।
ਕੰਚਨ ਕੰਕਨ ਜਰੇ ਜਵਾਰ ਮੁਕਤਾ ਮਾਲ ਬਿਸਾਲੀ ਜ਼ਾਰ,
ਸਤਿਗੁਰਾਂ ਨੇ ਹੱਥਾਂ ਵਿੱਚ ਕੜੇ ਪਾਏ ਨੇ ਸੋਨੇ ਦੇ, ਸੋਨੇ ਦੇ ਕੜਿਆਂ ਵਿੱਚ ਲਾਲ ਜੜੇ ਹੋਏ, ਹੀਰੇ ਜੜੇ ਹੋਏ ਚਮਕ ਰਹੇ ਨੇ, ਗਲ ਵਿੱਚ ਮੋਤੀਆਂ ਦੀ ਬੜੀ ਵੱਡੀ ਭਾਰੀ ਮਾਲਾ, ਉਹ ਛੇਵੇਂ ਪਾਤਸ਼ਾਹ ਜਿਹੜੇ ਕੰਠ ਵਿੱਚ ਧਾਰਨ ਕੀਤੀ ਹੈ।
ਸੂਖਮ ਬਸਤਰ ਸਰੀਰ ਸੁਆਏ, ਖੜਗ ਸਿਪਰ ਦੋਨੋਂ ਅੰਗ ਲਾਏ।
ਸੂਖਮ ਬਸਤਰ ਮਹਾਰਾਜ ਜੀ ਨੇ ਬੜੇ ਬਰੀਕ ਧਾਗੇ ਦੇ ਕਣੇ ਬਣੇ ਹੋਏ ਜਿਹੜੇ ਕੱਪੜੇ ਉਹ ਸਤਿਗੁਰਾਂ ਨੇ ਸਰੀਰ ਤੇ ਧਾਰਨ ਕੀਤੇ ਨੇ। ਗਾਤਰੇ ਤੇ ਗਏ, ਮੋਢਿਆਂ ਤੇ ਢਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਾਰਨ ਕੀਤੀ ਹੈ।
ਕਿਆ ਗੁਰ ਸ਼ੋਭਾ ਕਰੋ ਉਚਾਰੇ, ਅਪਰ ਨਾ ਪਈਏ ਜਿਨ ਅਨਹਾਰੇ।
ਸਤਿਗੁਰਾਂ ਦੀ ਸ਼ੋਭਾ ਕੀ ਵਰਣਨ ਕਰੀਏ, ਕਿਸ ਤਰ੍ਹਾਂ ਦੀ ਸ਼ੋਭਾ ਉਚਾਰਨ ਕਰੀਏ, ਸਤਿਗੁਰਾਂ ਵਰਗਾ ਕੋਈ ਹੋਰ ਦੂਸਰਾ ਨਜ਼ਰ ਹੀ ਨਹੀਂ ਆਉਂਦਾ। ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਜੈਸਾ ਕੋਈ ਹੋਰ ਦੂਸਰਾ ਦਿਸਦਾ ਹੀ ਨਹੀਂ।
ਜਬਰ ਜਵਾਹਰ ਜ਼ਾਰ ਜਰੇ, ਹਾਏ ਪਰ ਜ਼ੀਨ ਸਜਾਵਨ ਕਰੇ।
ਬੜੇ ਸੋਹਣੇ ਜਬਰ ਜਵਾਹਰਾਤ ਜੜੇ ਹੋਏ ਕਾਠੀ ਵਿੱਚ, ਜਿਹੜੀ ਕਾਠੀ ਘੋੜੇ ਤੇ ਪਾਈ ਆ, ਉਹ ਕਾਠੀ ਵੀ ਸੋਨੇ ਦੀ ਕਢਾਈ ਕੱਢੀ ਹੋਈ, ਉਹਦੇ ਚ ਵੀ ਕੀਮਤੀ ਜ਼ਰੇ ਜਵਾਹਰਾਤ ਜੜੇ ਹੋਏ, ਹੀਰੇ ਜੜੇ ਹੋਏ ਹਨ।
ਨੀਲ ਬਿਲੰਦ ਗੁਰੂ ਦੁੱਤ ਸੰਗ, ਭਏ ਅਰੋਨ ਤਿਸੀ ਤੁਰੰਗ।
ਬੜੀ ਉੱਚੀ ਲੰਮੀ ਡੀਲ, ਸਤਿਗੁਰਾਂ ਦੀ ਬੜੀ ਕ੍ਰਾਂਤੀ ਆਭਾ ਹੈ ਸਰੀਰ ਤੇ। ਉਹੀ ਘੋੜਾ ਜਿਹੜਾ ਸਿੱਖ ਲੈ ਕੇ ਆਇਆ ਸੀ ਕਾਬਲ ਤੋਂ, ਲੱਖ ਰੁਪਈਏ ਦੀ ਲਾਗਤ ਦਾ, ਉਸ ਘੋੜੇ ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸਵਾਰ ਹੋਏ ਹਨ।
ਸਿੱਖ ਸੇਵਕ ਸਭ ਬਰਜੇ ਹਟਾਏ, ਏਕ ਨਫਰ ਲੇ ਸੰਗ ਸਿਧਾਏ।
ਸਿੱਖਾਂ ਦੀ ਭੀੜ ਸਤਿਗੁਰਾਂ ਨੇ ਨਾਲ ਨਹੀਂ ਲਈ, ਇੱਕ ਦੋ ਸੇਵਾਦਾਰ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਲਏ ਨੇ ਤੇ ਚੱਲ ਪਏ ਨੇ।
ਜੈ ਕਾਜੀ ਕੋ ਦੀਰਘ ਮੰਦਰ, ਸੁੰਦਰ ਬਿਸਤ ਵਹਿਰ ਅਰ ਅੰਦਰ।
ਘੋੜੇ ਤੇ ਸਵਾਰ ਹੋ ਕੇ ਛੇਵੇਂ ਪਾਤਸ਼ਾਹ ਉੱਥੇ ਚੱਲ ਕੇ ਆਏ ਨੇ ਜਿੱਥੇ ਕਾਜੀ ਦਾ ਮੰਦਰ ਸੀ, ਕਿਉਂਕਿ ਬਾਬਾ ਜੀ ਨੇ ਬਚਨ ਕੀਤਾ ਸੀ ਕਿ ਜਦੋਂ ਇਸ ਕਾਜੀ ਦੀ ਲੜਕੀ ਵੇਖੇਗੀ ਤੁਹਾਨੂੰ ਤਾਂ ਉਹਦੇ ਅੰਦਰ ਪ੍ਰੀਤ ਜਾਗਣੀ ਹੈ ਵੇਖਦਿਆਂ ਹੀ। ਤੋ ਸਤਿਗੁਰੂ ਨੂੰ ਦਰਸ਼ਨ ਦੇਣ ਵਾਸਤੇ ਆ ਰਹੇ ਨੇ, ਤੋ ਦਰਸ਼ਨ ਦੇਣ ਵਾਸਤੇ ਚੱਲ ਕੇ ਕਾਜੀ ਦਾ ਜਿੱਥੇ ਬੜਾ ਵੱਡਾ ਮਕਾਨ ਬਣਿਆ, ਕਾਜੀ ਬਾਦਸ਼ਾਹੀ ਕਾਜੀ ਸੀ, ਰਾਜੇ ਦਾ ਕਾਜੀ ਸੀ, ਉਹਨੂੰ ਜਾ ਕੇ ਕਿਤਾਬ ਸੁਣਾਉਂਦਾ ਸੀ, ਕੁਰਾਨ ਸੁਣਾਉਂਦਾ ਸੀ, ਤੇ ਕਾਜੀ ਦਾ ਜਿੱਥੇ ਬੜਾ ਵੱਡਾ ਮੰਦਰ ਸਫੇਦ ਰੰਗ ਉਹਨੂੰ ਕੀਤਾ ਹੋਇਆ, ਉੱਥੇ ਚੱਲ ਕੇ ਸਤਿਗੁਰੂ ਜੀ ਆਏ ਹਨ।
ਕਰੇ ਚਰੋਖੇ ਰਾਖ ਦਰੀਚੀ,
ਚਰੋਖੇ ਬਣਾਏ ਹੋਏ ਗਲੀ ਦੇ ਵਿੱਚ, ਉਹਨਾਂ ਗਲੀਆਂ ਵਿੱਚ ਦਰੀਚੀਆਂ ਰੱਖੀਆਂ ਹੋਈਆਂ ਨੇ, ਬਾਰੀਆਂ ਰੱਖੀਆਂ ਹੋਈਆਂ ਨੇ।
ਬਣੀ ਸੋ ਬੈਠਕ ਉੱਚੀ ਨੀਚੇ,
ਤੇ ਥੱਲੇ ਦੋ ਬੈਠਕਾਂ ਬਣੀਆਂ, ਥੱਲੇ ਵੀ ਬਣੀ ਹੋਈ ਆ, ਉੱਪਰਲੇ ਪਾਸੇ ਵੀ ਬੈਠਕ ਬਣੀ ਹੋਈ ਹੈ।
ਉਹ ਪਰਦੇ ਜੁੱਤ ਬਸੈ ਜ਼ਨਾਨੇ,
ਜਿਹੜਾ ਜ਼ਨਾਨ ਖਾਨਾ ਹੈ ਜਿੱਥੇ ਕਾਜੀ ਦੀਆਂ ਇਸਤਰੀਆਂ ਆਦਿਕ ਰਹਿੰਦੀਆਂ ਸਨ, ਉੱਥੇ ਅੱਗੇ ਬੜੇ ਪਰਦੇ ਕੀਤੇ ਹੋਏ ਨੇ, ਉਹ ਪਰਦੇ ਵਿੱਚ ਹੀ ਰਹਿੰਦੀਆਂ ਹਨ।
ਆਏ ਨ ਜਾਣੇ ਬਾਹਰ ਖਾਨੇ,
ਬਾਹਰ ਨਹੀਂ ਆਉਂਦੀਆਂ, ਉਸ ਪਰਦੇ ਦੇ ਵਿੱਚ ਹੀ ਰਹਿੰਦੀਆਂ, ਜਿੰਨੀਆਂ ਜਨਾਨੀਆਂ ਕਾਜੀ ਦੀਆਂ ਲੜਕੀਆਂ ਬੀਬੀ ਕੌਲਾਂ ਸਮੇਤ ਇਹਦੀ ਕਾਜੀ ਦੀ ਘਰ ਵਾਲੀ ਆਦਿਕ, ਉਹ ਸਾਰੇ ਉਸ ਜਨਾਨ ਖਾਨੇ ਦੇ ਵਿੱਚ ਪਰਦੇ ਵਿੱਚ ਰਹਿੰਦੀਆਂ, ਬਾਹਰ ਨਹੀਂ ਆਉਂਦੀਆਂ।
ਇੱਕ ਕਾਜੀ ਕੀ ਸੁਤਾ ਕੁਮਾਰੀ,
ਕਾਜੀ ਦੀ ਇੱਕ ਸੁਤਾ ਹੈ, ਕੁਮਾਰੀ ਕੁਆਰੀ ਲੜਕੀ ਹੈ।
ਕਿਦੋਂ ਚੰਦਰਮਾ ਚੀਰ ਨਿਕਾਰੇ,
ਕਹਿੰਦੇ ਬੜੀ ਸੁੰਦਰ ਸਰੂਪ ਹੈ ਕਾਜ਼ੀ ਦੀ ਉਹ ਲੜਕੀ, ਮਾਨੋ ਚੰਦਰਮਾ ਦਾ ਹੀ ਇੱਕ ਟੁਕੜਾ ਹੋਵੇ, ਇਹੋ ਜਿਹਾ ਸੁੰਦਰ ਸਰੂਪ ਹੈ।
ਜਨ ਰੰਬਾ ਮੈਤਲ ਪੱਗ ਧਾਰੇ,
ਇਸ ਤਰ੍ਹਾਂ ਕਹਿ ਲਈਏ ਦੇਵਪੁਰੀ ਦੀ ਕੋਈ ਹੂਰੀ ਹੋਵੇ, ਦੇਵਪਰੀ ਦੀ ਕੋਈ ਅਪੱਛਰਾ ਹੀ ਹੋਵੇ।
ਅੰਗ ਅੰਗ ਜਿਸ ਕੇ ਤੁਰਨਾਏ,
ਸਰੀਰ ਤੇ ਭਰ ਜਵਾਨੀ ਦੀ ਅਵਸਥਾ ਹੈ।
ਸਹਿਜ ਸੁਭਾਏ ਚਰੁਖੇ ਆਏ,
ਕਾਜੀ ਦੀ ਲੜਕੀ ਸਹਿਜ ਸੁਭਾਏ ਦਾ ਨਾਂ ਹੈ ਬੀਬੀ ਕੌਲਾਂ। ਇਹ ਸਹਿਜ ਸੁਭਾਏ ਸੁੱਤੇ ਸਿੱਧੀ, ਉਹ ਜਿਹੜਾ ਚਰੋਖਾ ਸੀ ਨਾ ਬਾਹਰਲੇ ਪਾਸੇ ਗਲੀ ਚ ਜਿੱਧਰ ਵੇਖਦੇ ਸੀ, ਉਸ ਪਾਸੇ ਚੱਲ ਕੇ ਆਈ ਹੈ।
ਕੁਦਰਤ ਲਗੂ ਛਾਲ ਤੁਰੰਗ,
ਚਰੋਖੇ ਚ ਬਾਹਰ ਆਈ ਤੇ ਬਾਹਰ ਵੇਖਣ ਲੱਗ ਪਈ ਗਲੀ ਵੱਲ, ਤੇ ਇਹਨੇ ਨੂੰ ਗਲੀ ਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਘੋੜਾ ਕੁੱਦਦਾ ਹੋਇਆ ਪਹੁੰਚਿਆ, ਨਿੱਕੀਆਂ ਨਿੱਕੀਆਂ ਛਾਲਾਂ ਨਾਲ ਪੁੱਟਦਾ ਹੋਇਆ ਉਹ ਘੋੜਾ ਗਲੀ ਵਿੱਚ ਬਾਜ਼ਾਰ ਵਿੱਚ ਆ ਪਹੁੰਚਿਆ ਹੈ।
ਆਏ ਸੁਹਾਵਤ ਮਨੋ ਅਨੰਗ,
ਮਨੋ ਅਨੰਗ ਕਾਮਦੇਵ ਦਾ ਹੀ ਸੁੰਦਰ ਸਰੂਪ ਮਹਾਰਾਜ ਜੀ ਦੇ ਸਰੀਰ ਤੇ ਨਜ਼ਰ ਆਉਂਦਾ ਹੈ, ਇਸ ਤਰ੍ਹਾਂ ਆ ਪਹੁੰਚੇ ਹਨ।
ਸੁਣਿਓ ਸ਼ਬਦ ਹੈ ਕੂਦਨ ਕੇਰੇ,
ਘੋੜੇ ਦੇ ਚੱਲਣ ਦਾ ਖੜਾਕ, ਘੋੜਾ ਕੁੱਦਦਾ ਜਦੋਂ ਪੈਰ ਜ਼ਮੀਨ ਤੇ ਵੱਜਦੇ ਨੇ, ਉਹਦੇ ਪੈਰਾਂ ਦੀ پوڑ دی آواز آندی او جدوں اس کولاں نے سنی
ہرن لگی بدن ات پھیرے
اور ویکھن لگ پئی بی بی کولاں اس وقت ستگرو گرو ہرگوبند صاحب جی مہاراج جی ول چھویں پاتشاہ جی مہاراج جی ول ویکھن لگ پئی
ایکت روپ ادک اکلائے
پاتشاہ دا روپ اتنا سندر سی ویکھدیاں سار کولاں ویاکل ہو گئے ویکھدیاں سار اکلائی کیونکہ پوروے جنماں دا جپ تا پنکرت ہو گیا کہ پرتکھ روپ چ ہری پرمیشر دے درشن ہو رہے ہن
منو رنگ کے ڈگ ند آئے
انہوں نہیں سی پتا بھی اے گرو صاحب نے بس ویکھیا تے ویکھدیاں سار اتنی زیادہ خوشی ہوئی مانو جویں کسے بھکھاری نو نو ندیاں پراپت ہو گئیاں ہون
بہت چھدت جیسے نر کوئے منو آہار دیت ڈگ ہوئے
ایداں بی بی کولا خوش ہوئی کہ مانو جویں بہت سارے دن دا کوئی بھکھا بندہ ہوئے تو کھان نو روٹی مل جائے تے دبا دب کھان لگ پیندا ایداں بی بی کولا چھویں پاتشاہ دا سروپ بار بار ویکھی جاندی ہے اتنا سونا روپ گرو ہرگوبند صاحب دا ویکھ ویکھ کے بلہار جاندی ہے
مہا تپت تے لگ پیاسا
مانو جویں بہت ساری گرمی چ کسے نو تپش وچ بہت زیادہ پیاس لگی ہووے
پیئن چیت جل ہے کر پاسا
کول ہو کے پانی دیو پانی پینا چاہندا ہے پیاسا
مانو پرتیکن اتی چکورے
کہہ لیے مانو جویں چکور اڈیک دی سی چکوری اڈیک دی سی چندرما دے چڑھن واسطے
چندر چتیو چت اورے
اچانک چندرما چڑھ گیا تے ویکھ دیا چکوری دا من چندرما وچ موہت ہو گیا او دے وچ ولین ہو گیا
اب لوکت رہ گئی اک ٹک
کولاں بھی ویکھ دی رہ گئی گرو ہرگوبند صاحب وال مانو جویں پیاسا پانی ول ویکھدا ہے چکوری چن ول ویکھ دی ہے ਏਦਾਂ ਬੀਬੀ ਕੌਲਾ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਰੂਪ ਵੱਲ ਵੇਖਦੀ ਹੈ
ਭਈ ਅਚੰਚਲ ਮੁਖ ਕੋ ਤਕੇ
ਅਚੰਚਲ ਦਾ ਭਾਵ ਹੈ ਟਿਕ ਕੇ ਜਿਵੇਂ ਪੱਥਰ ਦੀ ਮੂਰਤ ਨਹੀਂ ਹੁੰਦੀ ਕੋਈ ਏਦਾਂ ਪੱਥਰ ਦੀ ਮੂਰਤ ਬਣੀ ਇੱਕ ਟਕੀ ਲਾ ਕੇ ਅੱਖਾਂ ਵੀ ਨਹੀਂ ਝਪਕਦੀਆਂ ਅੱਖਾਂ ਵੀ ਨਹੀਂ ਝਪਕ ਰਹੀਆਂ ਕੌਲਾਂ ਦੀਆਂ ਤੇ ਇੱਕ ਟਕੀ ਲਾ ਕੇ ਮਹਾਰਾਜ ਛੇਵੇਂ ਪਾਤਸ਼ਾਹ ਵੱਲ ਵੇਖੀ ਜਾ ਰਹੀ ਹੈ
ਦ੍ਰਿਗ ਬਿਸਤਰ ਚ ਕਮਲ ਜਨ ਫੁੱਲੇ
ਨੇਤਰ ਖਿੜੇ ਹੋਏ ਜਿਵੇਂ ਕਮਲ ਦਾ ਫੁੱਲ ਖਿੜਿਆ ਹੋਵੇ
ਲਾਜ ਸਮੇਤ ਆਪਣ ਪੋ ਭੁੱਲੇ
ਲਾਜ ਨਹੀਂ ਰਹੀ ਕਿ ਮੈਂ ਰਸਤੇ ਵਿੱਚ ਜਾਂਦੇ ਇੱਕ ਪਰ ਪੁਰਖ ਨੂੰ ਵੇਖ ਰਹੀ ਹਾਂ ਇਹ ਖਿਆਲ ਨਹੀਂ ਆਇਆ ਉਹਨੂੰ ਪਤਾ ਨਹੀਂ ਸੀ ਇਹ ਗੁਰੂ ਸਾਹਿਬ ਨੇ ਉਹਦੇ ਵਾਸਤੇ ਤਾਂ ਪਰ ਪੁਰਖ ਹੀ ਹੈ ਨਾ ਤੇ ਪਰ ਪੁਰਖ ਨੂੰ ਰਸਤੇ ਚ ਜਾਂਦਿਆਂ ਇਕਦਮ ਵੇਖਣ ਲੱਗੀ ਲਾਜ ਭੁੱਲ ਗਈ ਨੇਤਰਾਂ ਵਿੱਚ ਵੀ ਲਾਜ ਨਹੀਂ ਰਹੀ
ਪ੍ਰਥਮ ਕਿਵਾਰ ਓਟ ਮੈਂ ਦੁਰੇ
ਪਹਿਲਾਂ ਤਾਂ ਇੱਕ ਦਰਵਾਜੇ ਦੀ ਓਟ ਦੇ ਵਿੱਚ ਖਲੋਤੀ ਸੀ ਜਿਹੜੀ ਬਾਰੀ ਸੀ ਨਾ ਬਾਰੀ ਦੀ ਓਟ ਵਿੱਚ ਓਹਲੇ ਹੋ ਕੇ ਖਲੋਤੀ ਸੀ
ਮੋਹਰ ਵੈਰ ਪੀ ਸਨਮੁਖ ਖਰੇ
ਸਤਿਗੁਰਾਂ ਨੂੰ ਵੇਖਣ ਲੱਗੀ ਤੇ ਬਾਰੀ ਪਰੇ ਕਰ ਦਿੱਤੀ ਖੋਲ ਕੇ ਤੇ ਸਾਹਮਣੇ ਆ ਕੇ ਬਾਰੀ ਦੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੂੰ ਵੇਖਣ ਲੱਗੀ ਹੈ
ਮਨੋ ਮਿਰਗੀ ਵੈ ਮੋਹਿਤ ਰਹੇ
ਮਾਨੋ ਜਿਵੇਂ ਕੋਈ ਮਿਰਗੀ ਮਿਰਗਣੀ ਉਹ ਮੋਹਿਤ ਹੋ ਜਾਂਦੀ ਹੈ ਘੰਡੇ ਹੇੜੇ ਦੀ ਆਵਾਜ਼ ਸੁਣ ਕੇ ਉੱਥੇ ਹੀ ਚਕਚੋਰ ਲਾ ਕੇ ਖਲੋਤੀ ਰਹਿੰਦੀ ਹੈ
ਪਾਛੇ ਹਟਨੇਤ ਕੇ ਮਨਏ
ਪਿੱਛੇ ਨਹੀਂ ਹਟਦੀ ਏਦਾਂ ਹੀ ਕੌਲਾਂ ਵੀ ਉੱਥੇ ਖਲੋਤੇ ਰਹਿ ਗਏ ਤੇ ਵੇਖਦੇ ਰਹੇ ਗੁਰੂ ਹਰਗੋਬਿੰਦ ਸਾਹਿਬ ਦੇ ਸਰੂਪ ਨੂੰ ਵੇਖਦਾ ਇੱਕ ਟੱਕੀ ਲਾ ਕੇ ਪੱਥਰ ਦੀ ਮੂਰਤ ਬਣ ਕੇ ਖਲੋਤੇ ਰਹਿ ਗਏ
ਇਸ ਕੋ ਪ੍ਰੇਮ ਹੇਰ ਕਰ ਕਨੋ ਖਰੀ ਕਰੀ ਬੰਦਿਅਤ ਕਿਨ ਮਨੋ
ਕਹਿੰਦੇ ਇਹਦਾ ਪ੍ਰੇਮ ਵੇਖ ਕੇ ਸਤਿਗੁਰਾਂ ਨੇ ਵੀ ਘੋੜਾ ਰੋਕ ਲਿਆ ਛੇਵੇਂ ਪਾਤਸ਼ਾਹ ਨੇ ਦਰਸ਼ਨ ਦੇਣੇ ਸਨ ਬੀਬੀ ਕੌਲਾਂ ਦਰਸ਼ਨਾਂ ਦੀ ਲੜਕ ਵਿੱਚ ਖਲੋਤੀ ਹੈ ਪ੍ਰੇਮ ਨੇ ਮਨ ਨੂੰ ਬੰਨ ਕੇ ਖੜਾ ਕਰ ਦਿੱਤਾ ਹੈ ਤੇ ਬੀਬੀ ਕੌਲਾਂ ਦੇ ਪੂਰਵਲੇ ਜਨਮਾਂ ਦੇ ਕੀਤੇ ਜਪ ਤਪ ਸਨ ਮਾਨੋ ਨਾ ਜਪ ਤਪਾ ਨੇ ਇਹਨੂੰ ਖਲੋ ਕੇ ਬੰਨ ਕੇ ਖਲੋ ਖਲਾ ਖਰਖੜਾ ਕਰ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ
ਆਤਰ ਕੋ ਬਿਲੋਕ ਮਨ ਭੀਨੇ ਬਾਜੀ ਕੋ ਟਿਕਾਏ ਤਵ ਲੀਨੇ
ਸੱਚੇ ਪਾਤਸ਼ਾਹ ਨੇ ਕੌਲਾਂ ਦਾ ਮਨ ਪ੍ਰੇਮ ਸਹਿਤ ਵੇਖਿਆ ਕਿ ਇਹਦਾ ਮਨ ਪ੍ਰੇਮ ਨਾਲ ਭਿੱਜਿਆ ਹੋਇਆ ਤੋ ਮਹਾਰਾਜ ਜੀ ਨੇ ਵੀ ਆਪਣਾ ਘੋੜਾ ਟਿਕਾ ਲਿਆ ਰਸਤੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਆਪਣਾ ਘੋੜਾ ਰੋਕ ਲਿਆ ਹੈ
ਕੀਤੀ ਬੇਰ ਬੀਤੀ ਜਬ ਖਰੇ ਇਤੁਤ ਕੋਲਾ ਨੈਣ ਨਾ ਕਰੇ
ਇਸੇ ਤਰ੍ਹਾਂ ਕੁਝ ਸਮਾਂ ਜਦੋਂ ਸਤਿਗੁਰੂ ਜੀ ਖਲੋਤੇ ਰਹੇ ਦੋ ਚਾਰ ਪਲ ਸਾਹਿਬ ਜੀ ਖਲੋਤੇ ਰਹੇ ਘੋੜਾ ਰੋਕ ਕੇ ਤੇ ਬੀਬੀ ਕੌਲਾਂ ਨੇ ਆਪਣੀਆਂ ਅੱਖਾਂ ਨੇਤਰ ਇਧਰ ਉਧਰ ਨਹੀਂ ਕੀਤੇ, ਸਿਰਫ ਛੇਵੇਂ ਪਾਤਸ਼ਾਹ ਵੱਲ ਵੇਖ ਰਹੀ ਹੈ, ਨਿਗਾਹ ਗੁਰੂ ਹਰਗੋਬਿੰਦ ਸਾਹਿਬ ਤੇ ਟਿੱਕੀ ਹੋਈ ਹੈ, ਅੱਖਾਂ ਝਪਕਦੀ ਤੱਕ ਵੀ ਨਹੀਂ।
ਤਪਤ ਕਾਮ ਤੇ ਬੋਕ ਲਾਵੇ ਵਿਆਕਲ ਭਇਓ ਰਬ ਪੁੰਨ ਪਾਵੇ।
ਮਾਨੋ ਜਿਵੇਂ ਬਹੁਤ ਜਿਆਦਾ ਗਰਮੀ ਹੋਵੇ ਤੇ ਗਰਮੀ ਚ ਧੁੱਪ ਦੇ ਵਿਚ ਕੋਈ ਬੰਦਾ ਤਪਦਾ ਹੋਇਆ ਅਚਾਨਕ ਜੇਠ ਹਾੜ ਦੀ ਗਰਮੀ ਚ ਉਹਨੂੰ ਛਾਂ ਮਿਲ ਜਾਏ ਤੇ ਛਾਂ ਥੱਲੇ ਜਾ ਕੇ ਖਲੋ ਕੇ ਸ਼ੀਤਲ ਹੋ ਜਾਂਦਾ ਹੈ। ਕਹਿੰਦੇ ਏਦਾਂ ਮਾਨੋ ਇਹਦਾ ਤਪਦਾ ਹੋਇਆ ਮਨ ਸੀ, ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖ ਕੇ ਟਿਕ ਗਿਆ, ਇਹਨੂੰ ਮਾਨੋ ਛੇਵੇਂ ਪਾਤਸ਼ਾਹ ਦੇ ਦਰਸ਼ਨਾਂ ਚੋਂ ਛਾਂ ਮਿਲ ਗਈ ਔਰ ਇਹਦਾ ਤਪਦਾ ਬਲਦਾ ਸੜਦਾ ਮਨ ਸ਼ਾਂਤ ਹੋ ਗਿਆ, ਠੰਡਾ ਠਾਰ ਹੋ ਗਿਆ।
ਤਿਆਗ ਨਾ ਸਕੈ ਰਹਿ ਥਿਰ ਜੈਸੇ।
ਉਸ ਧੁੱਪ ਦੇ ਵਿੱਚੋਂ ਤਪਿਆ ਹੋਇਆ ਵਿਅਕਤੀ ਛਾਂ ਨੂੰ ਛੱਡ ਨਹੀਂ ਸਕਦਾ, ਉੱਥੇ ਹੀ ਟਿਕਿਆ ਰਹਿੰਦਾ ਹੈ। ਏਦਾਂ ਬੀਬੀ ਕੌਲਾਂ ਵੀ ਛੱਡ ਨਹੀਂ ਸਕਦੀ, ਗੁਰੂ ਸਾਹਿਬ ਦੇ ਦਰਸ਼ਨ ਵੇਖੀ ਜਾ ਰਹੀ ਹੈ।
ਗਾਡੀ ਹੋਏ ਠਾਂਡੀ ਤੈ ਐਸੇ,
ਗਾਡੀ ਹੋ ਕੇ ਪੱਕੀ ਹੋ ਕੇ ਉੱਥੇ ਖਲੋਤੀ ਮਹਾਰਾਜ ਜੀ ਦੇ ਦਰਸ਼ਨ ਕਰੀ ਜਾ ਰਹੀ ਹੈ।
ਇਹਦੇ ਵਿਚਾਰਤ ਹੈ ਇਹ ਕੌਣ, ਮਨੋ ਚੰਦ ਆਇਓ ਤਜ ਪੌਣ।
ਮਨ ਚ ਬੀਬੀ ਕੌਲਾਂ ਦੇ ਪਹਿਲਾਂ ਤਾਂ ਵਿਚਾਰ ਵੀ ਨਹੀਂ ਚੱਲੀ, ਜਿਹੜੀ ਹੋ ਗਈ ਸੀ ਜਦੋਂ ਦੋ ਚਾਰ ਪਲ ਬੀਤ ਗਏ ਨਾ ਦਰਸ਼ਨ ਕਰਦਿਆਂ ਵੇਖਦਿਆਂ, ਤੇ ਫਿਰ ਆਪਣੇ ਮਨ ਚ ਸੋਚਦੀ ਹੈ ਇਹ ਹੈਣ ਕੌਣ। ਮਾਨੋ ਜਿਵੇਂ ਚਾਨੀ ਧਰਤੀ ਤੇ ਆ ਗਿਆ ਹੋਵੇ, ਇੰਨੇ ਸੁੰਦਰ ਨੇ, ਮਾਨੋ ਜਿਵੇਂ ਧਰਤੀ ਤੇ ਚੰਨ ਨੇ ਹੀ ਅਵਤਾਰ ਲੈ ਲਿਆ ਹੋਵੇ।
ਛੈਲ ਛਬੀਲਾ
ਇਹਨਾਂ ਦਾ ਸਰੀਰ ਹੈ, ਸੁੰਦਰ ਕੱਦ ਕਾਠ ਹੈ।
ਕਹਾਂ ਬਸੈ ਥਾਨਤ ਨਿਜ ਲੀਲਾ,
ਕਿੱਥੇ ਵਸਦੇ ਨੇ? ਮੈਨੂੰ ਤਾਂ ਇਹ ਧਰਤੀ ਦੇ ਵਿਅਕਤੀ ਨਹੀਂ ਲੱਗਦੇ, ਏਦਾਂ ਲੱਗਦਾ ਜਿਵੇਂ ਆਕਾਸ਼ ਤੋਂ ਕੋਈ ਮਹਾਂਪੁਰਖ, ਆਕਾਸ਼ ਤੋਂ ਕੋਈ ਅਵਤਾਰ ਹੀ ਉਤਰਿਆ ਹੋਵੇ। ਇਹ ਕਿਸ ਦੇਸ਼ ਵਿੱਚ ਆਪਣੀ ਲੀਲਾ ਕਰਦੇ ਨੇ?
ਜਿਨੋ ਤ੍ਰਿਯਨ ਕੋ ਹੈ ਬਦ ਭਾਗ, ਮਿਲਿਓ ਤਿਨੋ ਇਹ ਪੁਰਖ ਸੁਹਾਗ।
ਜਿਨ੍ਹਾਂ ਇਸਤਰੀਆਂ ਦੇ ਵੱਡੇ ਭਾਗ ਨੇ ਉਹਨਾਂ ਨੂੰ ਇਹ ਸੁਹਾਗ ਦੇ ਰੂਪ ਚ ਮਿਲੇ ਹੋਣੇ ਨੇ। ਕਿੰਨੇ ਵੱਡੇ ਭਾਗ ਹੋਣਗੇ ਉਹਨਾਂ ਇਸਤਰੀਆਂ ਦੇ ਜਿਨ੍ਹਾਂ ਨੂੰ ਇਹ ਪਤੀ ਦੇ ਰੂਪ ਦੇ ਵਿੱਚ ਪ੍ਰਾਪਤ ਹੋਏ ਨੇ, ਸੁਹਾਗ ਦੇ ਰੂਪ ਚ ਪ੍ਰਾਪਤ ਹੋਏ ਨੇ।
ਜਗ ਮੈਂ ਹੁਣ ਤਿਸੀ ਕੋ ਧਨ,
ਉਹਦਾ ਇਸ ਜਗਤ ਵਿੱਚ ਹੋਣਾ ਧਨ ਹੋ ਜਾਂਦਾ ਹੈ, ਉਹਦਾ ਇਸ ਜਗਤ ਵਿੱਚ ਹੀ ਹੋਣਾ ਧਨ ਹੋ ਜਾਂਦਾ ਹੈ।
ਜਿਸ ਕੋ ਹੱਸ ਕਰ ਮਿਲੇ ਪ੍ਰਸੰਨ,
ਜਿਹਨੂੰ ਹੱਸ ਕੇ ਮਿਲਦੇ ਹੋਣਗੇ ਉਹਦਾ ਤਾਂ ਜਨਮ ਹੀ ਧਨ ਹੋ ਜਾਂਦਾ ਹੋਣਾ, ਸੰਸਾਰ ਚ ਉਹਦਾ ਜਗਤ ਵਿੱਚ ਜਨਮ ਹੀ ਧਨ ਹੋ ਜਾਂਦਾ ਹੋਣਾ ਜਿਹਨੂੰ ਇਹ ਹੱਸ ਕੇ ਪ੍ਰਸੰਨ ਹੋ ਕੇ ਮਿਲਦੇ ਹੋਣਗੇ।
ਕਿਵੇਂ ਇਨਕੋ ਬੋਲਣ ਕਰੋ,
ਬੀਬੀ ਕੌਲਾਂ ਸੋਚਦੀ ਹੈ ਮਨ ਚ ਕਿ ਮੈਂ ਇਹਨਾਂ ਨਾਲ ਕਿਵੇਂ ਗੱਲਾਂ ਕਰਾਂ, ਮੈਂ ਤਾਂ ਦਰਸ਼ਨ ਕਰਕੇ ਚੱਕਰਤ ਹੋ ਗਈ ਆ, ਪਰ ਇਹਨਾਂ ਨਾਲ ਬੋਲਾਂ ਕਿਵੇਂ, ਇਹਨਾਂ ਨਾਲ ਗੱਲ ਕਿਵੇਂ ਕਰਾਂ।
ਮੈਂ ਚਿਨਾਰ ਮੈਂ ਪੂਰਵ ਧਰੋਂ,
ਮੈਨੂੰ ਤਾਂ ਪਛਾਣ ਨਹੀਂ ਇਹਨਾਂ ਦੀ ਵੀ, ਇਸ ਨਸ਼ਹਿਰ ਦੇ ਵੀ ਨਹੀਂ ਜਾਪਦੇ, ਬਾਹਰੋਂ ਆਏ ਲੱਗਦੇ ਨੇ ਕਿਤੋਂ।
ਕੌਣ ਭੇਤ ਮੁਝ ਆਨ ਬਤਾਵੇ,
ਕੌਣ ਆ ਕੇ ਮੈਨੂੰ ਇਹਨਾਂ ਦਾ ਭੇਤ ਦੱਸੇ ਕੌਣ ਹਨ।
ਮਿਲ ਬੋਲੇ ਬਿਨ ਮਨ ਉਕਲਾਵੇ,
ਹੁਣ ਜਦੋਂ ਤੱਕ ਮੈਂ ਇਹਨਾਂ ਨੂੰ ਮਿਲਦੀ ਨਹੀਂ, ਇਹਨਾਂ ਨਾਲ ਗੱਲਾਂ ਨਹੀਂ ਕਰਦੀ, ਇਹਨਾਂ ਦੇ ਬਚਨ ਨਹੀਂ ਸੁਣਦੀ, ਉਦੋਂ ਤੱਕ ਮੇਰਾ ਮਨ ਵਿਆਕੁਲ ਹੋਇਆ ਰਹਿਣਾ, ਮੈਨੂੰ ਨੀਂਦ ਨਹੀਂ ਪੈਣੀ, ਭੁੱਖ ਨਹੀਂ ਲੱਗਣੀ।
ਉਹ ਪਾਏ ਮੈਂ ਕਰੋਂ ਕੁਭਾਗ,
ਮੈਂ ਮਾੜੇ ਭਾਗਾਂ ਵਾਲੀ ਹੁਣ ਕੀ ਉਪਾਅ ਕਰਾਂ ਕਿ ਇਹਨਾਂ ਦੇ ਦਰਸ਼ਨ ਕਰਕੇ ਮੈਨੂੰ ਹੁਣ ਵਿਛੋੜਾ ਪੈ ਜਾਣਾ, ਮੈਂ ਇਹਨਾਂ ਤੋਂ ਵਿਛੜ ਜਾਣਾ, ਤੇ ਮੈਂ ਕੁਭਾਗਣ ਹੁਣ ਕੀ ਯਤਨ ਕਰਾਂ।
ਇੱਕ ਸਰੂਪ ਹੋਈ ਅਨੁਰਾਗਣ,
ਮੈਂ ਤਾਂ ਇਹਨਾਂ ਦੇ ਦਰਸ਼ਨ ਕਰਦਿਆਂ ਅਨੁਰਾਗਣ ਹੋ ਗਈਆਂ, ਦਰਸ਼ਨ ਕਰਦਿਆਂ ਵੈਰਾਗਣ ਹੋ ਗਈਆਂ। ਖਾਲਸਾ ਜੀ, ਇੱਕ ਜੀਵ ਰੂਪੀ ਇਸਤਰੀ ਅੰਦਰ ਆਪਣੇ ਵਾਹਿਗੁਰੂ ਪਤੀ ਪਰਮੇਸ਼ਰ ਨੂੰ ਵੇਖ ਕੇ ਜਿਹੜਾ ਪ੍ਰੇਮ ਦਾ ਬਲਬਲਾ ਉੱਠਦਾ ਹੈ, ਉਹ ਬੀਬੀ ਕੌਲਾਂ ਦੇ ਹਿਰਦੇ ਚ ਉੱਠ ਰਿਹਾ ਹੈ। ਸਾਰੇ ਸੰਸਾਰ ਦੇ ਅਸੀਂ ਤੁਸੀਂ ਜਿੰਨੇ ਜੀਵ ਆ, ਸਭ ਜੀਵ ਰੂਪੀ ਇਸਤਰੀਆਂ ਹਾਂ, ਤੇ ਗੁਰੂ ਹਰਗੋਬਿੰਦ ਸਾਹਿਬ ਪਤੀ ਪਰਮੇਸ਼ਵਰ ਹਨ, ਤੇ ਉਹ ਗੁਰਬਾਣੀ ਵਿੱਚ ਵੀ ਜੋ ਸਤਿਗੁਰਾਂ ਨੇ ਕਈ ਥਾਵਾਂ ਤੇ ਨਕਸ਼ਾ ਖਿੱਚਿਆ ਹੈ, ਉਹ ਬੀਬੀ ਕੌਲਾਂ ਦੀ ਦਸ਼ਾ ਅੰਦਰ ਦੀ ਬਣੀ। ਕਹਿੰਦੀ ਮੈਂ ਇਹਨਾਂ ਨੂੰ ਕਿਵੇਂ ਵੇਖਾਂ, ਕਿਵੇਂ ਮਿਲਾਂ।
ਪਰ ਬਸ ਮਨ ਪਾਨੇ ਬਸ ਰਿਓ,
ਮਨ ਪਰ ਬਸ ਹੋ ਗਿਆ, ਆਪਣੇ ਵਸ ਵਿੱਚ ਨਹੀਂ ਰਿਹਾ।
ਸੁੰਦਰ ਚੰਦ ਦੂਸਰੋ ਲਿਓ,
ਮਾਨੋ ਦੂਸਰਾ ਚੰਨ ਧਰਤੀ ਤੇ ਚੜ ਗਿਆ ਹੋਵੇ, ਇਹੋ ਜਿਹਾ ਸੁੰਦਰ ਸਰੂਪ ਹੈ ਇਹਨਾਂ ਦਾ।
ਇੱਕ ਟੱਕ ਦੇ ਕਤਰੇ ਦੇ ਵਿਚਾਰ,
ਇੱਕ ਟੱਕ ਲਾ ਕੇ ਵੇਖੀ ਜਾਂਦੀ ਤੇ ਮਨ ਚ ਸੋਚਦੀ ਹੈ।
ਮਿਲਣ ਹੇਤ ترتا دھارت
ستگرہ نو ملن واسطے بیبل ہو رہی ہے بیاکل ہو رہی ہے
اتنے میں قاضی چلے آئے بکھے پر سپت تب درشت آئے
انہیں نو قاضی آگیا گلی وچوں یہ دا پتا رستم خان انہیں ویکھ لیا بھی میری لڑکی چروکھے چو باہر ویکھ رہی ہے بگانے پرکھ نو انہوں پتا سی بھی یہ تا گرو ہرگوبند صاحب نے چروکھے بچوں ہوں مسلمان پڑھتے چستری نو باہر نہیں آن دے میری لڑکی کولا وہ چروکھے بچوں باہر دی ہو کے ویکھ رہی ہے پر پرکھ نو ویکھ رہی ہے
ہاں کرودھ جاگیو جر گئے
سڑ گیا کاجی گسے وچ آ گیا کرودھ وچ سڑ بڑ گیا
سدن پرویش ہی گری پھیو
اسے ویلے اپنے محل دے وچ جڑا ایدہ کارسی ہو دے وچ انہیں پرویش کیتا
جتن جا تو پکرس پھریو
دیکھیا بھی لڑکی آلے بھی گلی چون بھی کولان ہوئے بھی پتا نہیں بھی ادا پتا اندر آیا انہیں ویکھیا بھی حالے بھی گلی چ کھڑی ویکھی جا رہی ہے
چابک پریو ترت کر دھریو
لاکے چابک پیاسی کاجی نے اس سے ویڑے کا چابک چوک لیا رستم خان نے
مارت پیو تراس نے ٹھانا کیت کرور کھوئی کل ہانا
اتھے کھلوتی نوی چابک نڑ کٹنا شروع کر دتا کاجی نے چابکا مار مار کے کٹنا شروع کر دتا تراس نہیں کیتا کرور بول دا اپنے موہ کہیں دا ہے تو میری کل دی لاج ہی کھو کے رکھ دیتی ہے
اندن کے گر کو تو ہیرا جنمی کہا مند تو میرا
اتھے مند کرمی میرے کارچ جام پہی ہیں اندوان دے گروہ بل بکھی جاننی ہے ہون کولا نو پتا لگ گیا بھی اندوان دے گروہ نے جدو کاجی نے پکڑ کے چابک نر مارنا شروع کیتا کہنا تو ہندوان دے گرو نو ویکھ رہی ہیں
چابک مارے بل سنگ
بڑے بل نالے نے چابک مارے
اترے او چرم لگے سب انگ
جور نال چمڑے دا چابک دے تانتے بجا بی بی کولان دا کومل تان چمڑی وکھری ہو گئی تے چمڑی دے اتے کہیں دے خون سمن لگ پیا
ہائے ہائے کر رہی بیچارے
چابک پہن دیا موہ تو ہائے ہائے اچار دی ہے
سن دوڑی تس کی میں تارے
گھر والی کولان دی ماں دوڑ کے آئی جدو کولان نو مار پہن دی سی کول آئی
چڑکے او قاضی چابک چھینا
آکے قاضی نو چڑکیا تے دے ہتھوں چابک کھو لیا
کیوں نج ستا ہری دکھ دینا
یہ دی کاروالی بولی کہیں دی کاجی نو کیوں مار رہے ہو انو کیوں انو ایڈا پاری دکھ دے رہے ہو انہیں کی ہو جا دوش کر لیا ہے
مام تگتے اب ہی چل آئے کہاں پہ اٹھانڈی ستھائے
بڑے دا میرے کل اٹھ کے آئی ہے میرے کل ہی بیٹھی سی تے ایتھے آکے کھلو گیا تے ایڈا انہیں کڑا اپراد کر دتا ہے ایتھے آکے کھلون دا ایڈا کڑا انہیں دوش کر دتا ہے
ستا ترن کو مارن کریں
جوان تینو مار دیا تو انو لاج نہیں ہوں دی کاجی صاحب کہ جوان تینو تسی مار رہے ہو
سنے اپر شنکا سب دھریں
جدو ہور سننگے لوگ سننگے مانچ شنکا تارنگے پتاری کاجی کیوں مار دے اپنی لڑکی نو اور بھی سن کے لوگ جڑے نے مانچ شنکا تارنگے
کیوں اپنی پت لاج گوا میں
کیوں تو اپنی عجت آپ گوا رہے ہیں اپنی لجے آپ گوا رہے ہیں
حسین لوگ کر تال بجا میں
لوگ تاڑیاں مار کے حسنگے تیرے بل ویک کے کہ اپنی تیرو مار دا جرورے دی تیج کوئی خامی ہوئے گی
رس میں کہت کھرو گر ہندو نام جائے شیری ہر گوبند
کاجی بڑے گصے بچ آیا ہویا اپنی کاروالی نو کہیں دا رستے دے بچ باہر گلی چے ہندوان دے گرو جنہ نو ساری دنیا شیری ہر گوبند صاحب کہیں دی ہے او باہر رستے بچ کھڑے سانا
ترہ کھرو تس کی دش دیکھے
کھڑے انا وال ویکھی جاندی سی ایک ٹکی لاکے
تن جادے کلنک وشک ہے
لڑکی نے تا میری نا دے اتے کلنک لاکے رکھ دتا ہے
نے سمیپ راکھے رکھوارے
تو انہیں کوڑے دی راکھی نہیں رکھ سکتی تو کی کر دی سی اندر بیٹھی اپنی کاروالی نو بھی تارن لگ پیا
پکھوں پھر میں دے ہوں مارے
میں دوبارہ بیکھ لیا نا انہوں اتھے کھلوتی نو میں انو جانوں مار کے رکھ دیاں گا، میں دے پران کٹ کے رکھ لواں گا۔
ان کہہ قاضی بہت دکھ پائے سے،
کہہ کے قاضی بڑا دکھی ہویا،
بہر نکٹ بیٹھے او پچھتائے سے،
بار بیٹھا بہت زیادہ من چ پچھتاوا کر رہا ہے۔
ست گرو گئے اپنے ڈیرے، اتر براجے پربھو بڈیرے۔
ادھر گرو ہرگوبند صاحب چھویں پاتشاہ اپنے ڈیرے اپنے آسن آ پہنچے ہن، جویں غریب نواز دیانند پاتشاہ دے چرنا چ بیبی کولاں دی پرارتھنا پہنچ رہی ہے، او کتھا آپ جی اگلیاں پرسنگاں پرکرناں وچ سروڑ کرو گے۔